ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਪਾਤਸ਼ਾਹੀ ਹੋ, ਜੋ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੇ ਦਰਸ਼ਨ ਇਸ਼ਨਾਨ ਕਰਦਿਆਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਪਹੁੰਚ ਕੇ ਅੱਜ ਦਾ ਜੋ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਮਝਾਇਆ ਹੈ, ਉਸ ਸ਼ਬਦ ਵਿੱਚੋਂ ਆਪ ਜੀ ਨੇ ਭਾਈ ਸਾਹਿਬ ਜੀ ਤੋਂ ਇੱਕ ਸ਼ੰਤ ਸਰਵਣ ਕੀਤਾ ਹੈ। ਪਾਵਨ ਸ਼ਬਦ ਸੂਹੀ ਰਾਗ ਵਿੱਚ ਹੈ ਔਰ ਸ਼ਬਦ ਦੇ 9 ਸ਼ੰਤ ਹਨ। ਅੰਗ 766 ਔਰ 67 ਉੱਪਰ ਸਵਾਇਮਾਨ ਹੈ। ਆਪਣੀ ਸੁਰਤੀ ਦੁਆਰਾ ਇਹਨਾਂ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇਣ ਦਾ ਯਤਨ ਕਰਾਂਗੇ, ਪਰ ਇਹ ਬਖਸ਼ਿਸ਼ ਗੁਰੂ ਸਾਹਿਬ ਦੇ ਹੱਥ ਵਿੱਚ ਹੈ ਕਿ ਆਪ ਤਰੁੱਠ ਕੇ ਇਸ ਡੋਲ ਦੇ ਭੱਜਦੇ ਇੱਧਰ ਉੱਧਰ ਖਿੰਡੇ ਹੋਏ ਮਨ ਨੂੰ ਸਿਰ 'ਤੇ ਹੱਥ ਰੱਖ ਕੇ ਇਕਾਗਰਤਾ ਦੀ ਦਾਤ ਬਖਸ਼ਣ, ਤਾਂ ਕਿ ਇਹ ਮਹਿੰਗੇ ਸ਼ਬਦ ਇੱਕ ਮਜਬੂਰੀ ਹੈ, ਹੋਰ ਕੋਈ ਲਫ਼ਜ਼ ਹੀ ਨਹੀਂ ਕਹਿਣ ਵਾਸਤੇ, ਨਾ ਅਸੀਂ ਕਠਿਨ ਕਹਿ ਸਕਦੇ ਹਾਂ ਨਾ ਔਖੇ ਕਹਿ ਸਕਦੇ ਹਾਂ। ਇਹ ਸਿਰਫ ਇੱਕ ਸੰਕੇਤਕ ਸ਼ਬਦ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਿਹੜੀ ਹੈ ਬੜੇ ਉੱਚੇ ਮੰਡਲਾਂ ਤੋਂ ਉਚਾਰੀ ਗਈ। ਸਤਿਗੁਰੂ ਜੀ ਨੇ ਇੱਕ ਬਚਨ ਕੀਤਾ, ਮੈਂ ਸੁਣਾ ਕੇ ਅੱਗੇ ਅੱਖਰੀ ਅਰਥ, ਕਿਉਂਕਿ ਲੰਬਾ ਸ੍ਰੀ ਮੁੱਖ ਵਾਕ ਹੈ। ਸਤਿਗੁਰੂ ਨੇ ਬਚਨ ਕੀਤਾ ਕਿ ਜਿਸ ਗੁਰਮੁਖ ਦੀ ਸੁਰਤੀ 4 ਖੰਡਾਂ ਨੂੰ ਪਾਰ ਕਰਕੇ 5ਵੇਂ ਵਿੱਚ ਪਹੁੰਚਦੀ, ਜਪਜੀ ਸਾਹਿਬ ਵਿੱਚ ਤੁਸੀਂ 5 ਖੰਡ ਪੜ੍ਹੋਗੇ, ਇਹ ਕਿੰਨਾ ਕੁ ਕਠਿਨ ਗਿਆਨ ਹੈ ਜੋ ਮਹਾਰਾਜ ਨੇ ਉਚਾਰਿਆ। ਕਈ ਵਾਰ ਇੰਝ ਲੱਗਦਾ ਕਿ ਸਤਿਗੁਰੂ ਯਤਨ ਕਰ ਰਹੇ ਨੇ ਹੋਰ ਕੁਝ ਦੱਸਣ ਦਾ, ਬੜਾ ਕੁਝ ਦੱਸਦੇ ਨੇ ਫਿਰ ਰਹਿ ਜਾਂਦਾ। ਉਹਨਾਂ ਨੇ ਕਿਹਾ, ਇਹ ਗਿਆਨ ਜਦੋਂ ਮੈਂ ਤੁਹਾਨੂੰ ਕਹਿੰਦਾ ਤੇ ਮੇਰਾ ਇੰਨਾ ਜ਼ੋਰ ਲੱਗਦਾ ਹੈ ਜਿਵੇਂ ਮਧਾਣੀ ਰਿੜਕਣ ਵਾਲੀ ਮਾਈ ਦਹੀਂ ਵਿੱਚ ਮਧਾਣੀ ਰਿੜਕੇ ਤੇ ਉਹਨੂੰ ਪਸੀਨਾ ਆ ਜਾਂਦਾ ਇੱਕ ਵਾਰੀ, ਪਰ ਰੱਬ ਦਾ ਗਿਆਨ ਬੋਲ ਕੇ ਕਹਿਣਾ ਇੰਨਾ ਔਖਾ ਹੈ, ਦਹੀਂ ਦੇ ਥਾਂ 'ਤੇ ਲੋਹਾ ਪਿਆ ਹੋਵੇ ਤੇ ਲੋਹੇ ਨੂੰ ਰਿੜਕਣਾ ਪਵੇ। ਸਤਿਗੁਰੂ ਜੀ ਦੇ ਬਚਨ ਨੇ 5ਵੇਂ ਖੰਡ ਵਿੱਚ ਨੇ, ਸੱਚ ਖੰਡ ਵਿੱਚ, ਜਿਹਦੇ ਵਿੱਚ ਪਹਿਲੇ ਖੰਡ ਨੇ ਧਰਮ ਖੰਡ, ਉਹਦੇ ਤੋਂ ਬਾਅਦ ਹੈ ਗਿਆਨ ਖੰਡ, ਫਿਰ ਹੈ ਸ਼ਰਮ ਖੰਡ, ਫਿਰ ਹੈ ਕਰਮ ਖੰਡ, ਅਤੇ 5ਵਾਂ ਜਦੋਂ ਸੁਰਤੀ ਸੱਚ ਖੰਡ ਵਿੱਚ ਗਈ, ਇਹ ਗਿਆਨ ਉੱਥੋਂ ਆਇਆ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਉੱਥੇ ਫਿਰ 3 ਚੀਜ਼ਾਂ ਉਸ ਦਰਸ਼ਨ ਨੂੰ ਵੇਖ ਕੇ ਉਪਜਦੀਆਂ ਨੇ। ਇੱਕ ਤਾਂ ਉਹ ਗੁਰਮੁਖ ਜਿਹੜਾ ਉੱਥੇ ਪਹੁੰਚਿਆ, ਉਹ ਵਾਹਿਗੁਰੂ ਦੇ ਦਰਸ਼ਨ ਕਰਦਾ, ਅਤੇ ਦੂਜੇ ਨੰਬਰ 'ਤੇ ਖੁਸ਼ ਹੁੰਦਾ, ਖੁਸ਼ੀ ਆਉਂਦੀ ਉਹਦੇ ਵਿੱਚ, ਅਤੇ ਤੀਜੇ ਨੰਬਰ 'ਤੇ ਉਸ ਖੁਸ਼ੀ ਦੀ ਵਿਚਾਰ ਜ਼ਰੂਰ ਕਰਦਾ, ਪਰ ਉਸ ਖੁਸ਼ੀ ਦੀ ਵਿਚਾਰ ਨੂੰ ਜਦੋਂ ਸਾਡੀ ਭਾਸ਼ਾ ਵਿੱਚ ਇੱਧਰ ਟ੍ਰਾਂਸਫਰ ਕਰਨ ਦਾ ਯਤਨ ਕਰਦਾ, ਕਨਵਰਟ ਕਰਨ ਦਾ ਯਤਨ ਕਰਦਾ, ਤਾਂ ਬੜੀ ਵੱਡੀ ਰੁਕਾਵਟ ਆ ਜਾਂਦੀ, ਲਫ਼ਜ਼ ਨਹੀਂ ਲੱਭਦੇ। ਮਹਾਰਾਜ ਨੇ ਅੱਗੇ ਕਿਹਾ, ਵੇਖੈ ਪਹਿਲੇ ਨੰਬਰ 'ਤੇ ਉਹਦੇ ਦੀਦਾਰ ਵਹਿੰਦਾ ਹੈ ਉਹ ਗੁਰਮੁਖ, ਵਿਗਸੈ ਵੇਖ ਵੇਖ ਕੇ ਉਹਦੇ ਰੰਗਾਂ ਨੂੰ ਖੁਸ਼ ਹੁੰਦਾ, ਕਿਉਂਕਿ ਉਹਦੇ ਅੱਗੇ 2 ਤਰ੍ਹਾਂ ਦੀ ਦੁਨੀਆ ਖੁੱਲ੍ਹ ਜਾਂਦੀ ਹੈ। ਸਾਡੀਆਂ ਅੱਖਾਂ ਅੱਗੇ ਸਿਰਫ ਆ ਪਦਾਰਥਕ ਮਟੀਰੀਅਲ ਦੀ ਦੁਨੀਆ, ਅਸੀਂ ਸਿਰਫ ਇੱਥੋਂ ਦਿਸ ਦੀ ਦੁਨੀਆ ਤੱਕ ਵੇਖਦੇ ਹਾਂ, ਪਰ ਉਸ ਗੁਰਮੁਖ ਦੀ ਸੁਰਤੀ ਅਣਦਿਸ ਦੇ ਸੰਸਾਰ ਨੂੰ ਵੇਖਣ ਲੱਗ ਪੈਂਦੀ ਹੈ। ਉਹ ਦੋਵਾਂ ਪਾਸੇ ਨਜ਼ਰ ਰੱਖਦਾ, ਉਹਦਾ ਨੇਤਰ ਦੋਵਾਂ ਪਾਸੇ ਵੇਖ ਸਕਦਾ, ਉਹ ਬਾਰਡਰ 'ਤੇ ਖੜਾ ਹੈ ਅਤੇ ਜਿੱਥੇ ਆਪ ਬੈਠੇ ਹੋ ਇਹਨੂੰ ਵੀ। ਭਾਈ ਗੁਰਦਾਸ ਜੀ ਨੇ ਹੱਦ ਕਿਹਾ ਦੁਨੀਆ ਦੀ ਕਿ ਸਾਧ ਸੰਗਤ ਉਹ ਹੱਦ ਹੈ ਜਿਸ ਹੱਦ 'ਤੇ ਜਾ ਕੇ ਪਰਲੋਕ ਵਾਹਿਗੁਰੂ ਦਾ ਦੇਸ਼ ਉਹਦਾ ਘਰ ਨਜ਼ਰ ਆਉਂਦਾ ਹੈ, ਪਰ ਮਨੁੱਖ ਹੁੰਦਾ ਇਸ ਦੁਨੀਆ ਵਿੱਚ ਵਿਚਕਾਰ ਖੜਾ ਹੈ, ਇੱਕ ਥਾਂ 'ਤੇ ਖੜਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪਹਿਲਾਂ ਤਾਂ ਉਹਦੇ ਦਰਸ਼ਨ ਵੇਖਦਾ, ਪੰਜਵੇਂ ਖੰਡ ਵਿੱਚ ਵੇਖੈ ਵਿਗਸੈ, ਵੇਖ ਵੇਖ ਕੇ ਖੁਸ਼ ਹੁੰਦਾ, ਖੁਸ਼ੀ ਆਉਂਦੀ ਉਹਦੇ ਮਨ ਦੇ ਵਿੱਚ ਇੰਨੀ ਕਿ ਜਿਹਦੀ ਵਿਆਖਿਆ ਕੋਈ ਨਹੀਂ। ਔਰ ਉਸ ਖੁਸ਼ੀ ਨੂੰ ਮਾਣਦਿਆਂ ਸਾਰ ਹੀ ਦੁਨੀਆ ਦਾ ਉਹ ਸਵਾਲ ਹੱਲ ਹੋ ਜਾਂਦਾ ਹੈ ਜਿਹੜਾ ਸਾਰੀ ਉਮਰ ਅਸੀਂ ਯਤਨ ਕਰਨੇ ਹਾਂ ਅਤੇ ਹੱਲ ਨਹੀਂ ਹੁੰਦਾ। ਉਹ ਕਿਹੜਾ ਸਵਾਲ ਹੈ? ਮਨੁੱਖ ਦੇ ਦੁੱਖ ਦਾ ਨਾਸ ਹੋ ਜਾਂਦਾ ਸਦਾ ਵਾਸਤੇ। ਉਹ ਕਦੋਂ ਹੁੰਦਾ? ਜਦੋਂ ਵਿਗਾਸ ਖੇੜੇ ਨੂੰ ਵਹਿੰਦਾ। ਮਹਾਰਾਜ ਦੇ ਬਚਨ ਉਹ ਵੀ ਜਪਜੀ ਸਾਹਿਬ ਵਿੱਚ ਨੇ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਇੱਥੇ ਆ ਕੇ ਦੁੱਖ ਖਤਮ ਹੋਣੇ ਨੇ ਪੰਜਵੇਂ ਖੰਡ ਵਿੱਚ, ਪੰਜਵੀਂ ਅਵਸਥਾ ਵਿੱਚ। ਅਤੇ ਇੱਥੇ ਕਹਿ ਰਹੇ ਨੇ ਵੇਖੈ ਵਿਗਸੈ, ਕਰ ਵਿਚਾਰ ਆਪਣੇ ਮਨ ਵਿੱਚ ਅਤੇ ਰੱਬ ਦੇ ਦਰਸ਼ਨ ਕਰਕੇ ਉਹਦੀ ਦੁਨੀਆ ਕੁਦਰਤ ਵੇਖ ਕੇ ਬੜੀ ਵਿਚਾਰ ਤੇ ਕਰ ਲੈਂਦਾ ਹੈ, ਪਰ ਜਦੋਂ ਅੱਗੇ ਕਹਿਣ ਦਾ ਯਤਨ ਕਰਦਾ ਉਹ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਲੋਹੇ ਨੂੰ ਉੜੀਕੀਦਾ। ਅਗਲੀ ਪੰਕਤੀ ਹੈ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਸਾਰ ਦੇ ਇੱਥੇ ਅਰਥ ਨੇ ਲੋਹਾ, ਕਥਨਾ ਦਾ ਅਰਥ ਹੈ ਲਿੜਕਣਾ। ਕਹਿਣ ਲੱਗੇ ਵਾਹਿਗੁਰੂ ਦੇ ਗਿਆਨ ਨੂੰ ਇੱਥੋਂ ਦੀ ਭਾਸ਼ਾ ਵਿੱਚ, ਇੱਥੋਂ ਦੇ ਮਨੁੱਖ ਦੀ ਬੋਲੀ ਵਿੱਚ ਕਹਿਣਾ ਇਸ ਤਰ੍ਹਾਂ ਹੈ ਜਿਵੇਂ ਲੋਹੇ ਵਿੱਚ ਮਧਾਣੀ ਪਾ ਕੇ ਰਿੜਕਣਾ ਹੋਵੇ, ਇੰਨਾ ਕਠਿਨ ਇੰਨਾ ਔਖਾ। ਇਹ ਸ਼ਬਦ ਉੱਥੋਂ ਨੇ ਗੁਰੂ ਨਾਨਕ ਸਾਹਿਬ, ਉਹ ਜੋਤ ਜਿਹੜੀ ਦਸ ਜਾਮਿਆਂ ਵਿੱਚ ਵਰਤੀ ਏ, ਅਜੇ ਤਾਜ਼ੀ ਤਾਜ਼ੀ ਉਤਰੀ ਰੱਬ ਦੇ ਘਰੋਂ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਬੜੇ ਕਠਿਨ ਨੇ। ਜਿਉਂ ਜਿਉਂ ਜੋਤ ਅੱਗੇ ਤੁਰੇਗੀ, ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਸ਼ਬਦ ਥੋੜ੍ਹੇ ਜਿਹੇ ਸਰਲ ਹੋ ਜਾਣਗੇ। ਜਿਉਂ ਜਿਉਂ ਜੋਤ ਅੱਗੇ ਉਤਰਦੀ ਜਾਏਗੀ ਪੌੜੀ ਦਰ ਪੌੜੀ, ਤੀਜੀ ਪੌੜੀ 'ਤੇ ਆ ਕੇ ਗੁਰੂ ਅਮਰਦਾਸ ਜੀ ਦੀ ਬਾਣੀ ਹੋਰ ਸਰਲ ਹੋ ਜਾਏਗੀ, ਚੌਥੀ ਪੌੜੀ 'ਤੇ ਆ ਕੇ ਬਾਣੀ ਹੋਰ ਸਰਲ ਹੋਵੇਗੀ, ਅਤੇ ਜਦੋਂ ਪੰਚਮ ਪਾਤਸ਼ਾਹ ਦਾ ਟਾਈਮ ਆ ਜਾਏਗਾ ਬਾਣੀ ਬਿਲਕੁਲ ਸਰਲ ਹੋ ਜਾਏਗੀ, ਸੁਖਮਣੀ ਸਾਹਿਬ ਬਿਲਕੁਲ ਸਰਲ। ਇਸ ਤੋਂ ਅੱਗੇ ਵਧੋ, ਨੌਵੇਂ ਪਾਤਸ਼ਾਹ ਦੀ ਬਾਣੀ ਬਿਲਕੁਲ ਹੀ ਵਾਰਤਕ ਹੈ, ਕਿਉਂਕਿ ਉਹ ਸਾਡੇ ਨੇੜੇ ਆ ਰਹੇ ਨੇ। ਅਤੇ ਜਿੱਦਣ ਦਸਵੇਂ ਜਾਮੇ ਵਿੱਚ ਆਏ ਉਦਣ ਤਾਂ ਉਸ ਜੋਤ ਨੇ ਕਮਾਲ ਕਰ ਦਿੱਤੀ ਸੀ, ਥੱਲੇ ਉਤਰ ਕੇ ਸਟੇਜ ਤੋਂ ਸਿੱਖ ਤੋਂ ਸਿਰ ਮੰਗ ਲਿਆ ਅਤੇ ਫਿਰ ਉਹਨੂੰ ਬਾਂਹ ਫੜ ਕੇ ਅਤੇ ਆਪਣੀ ਸਟੇਜ 'ਤੇ ਬਿਠਾ ਲਿਆ ਅਤੇ ਕਹਿ ਦਿੱਤਾ ਅੱਜ ਤੋਂ ਬਾਅਦ ਤੂੰ ਅਤੇ ਮੈਂ ਇੱਕੋ ਹਾਂ, ਤੇਰੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ। ਇਸ ਕਰਕੇ ਇਹ ਨੌ ਸ਼ੰਤ ਨੇ, ਮੈਂ ਵਿਸਤਾਰ ਵਿੱਚ ਨਹੀਂ ਜਾ ਸਕਾਂਗਾ ਕਿਉਂਕਿ ਮੈਂ ਜਿੱਥੇ ਵਿਸਤਾਰ ਵਿੱਚ ਗਿਆ ਫਿਰ ਉੱਧਰੋਂ ਘੜੀ ਜਿਹੜੀ ਹੈ ਆਪਣਾ ਇਸ਼ਾਰਾ ਕਰਦੀ ਜਾ ਰਹੀ ਹੈ, ਅੱਖਰੀ ਅਰਥ ਇਹਦੇ ਹੋ ਸਕਣੇ ਨੇ। ਇੰਨਾ ਕੁ ਮੈਂ ਤਰਤੀਬ ਜ਼ਰੂਰ ਕਹਿ ਦੇਣਾ, ਇਸ ਸ਼ਬਦ ਦੇ ਨੌ ਸ਼ਬਦ ਸ਼ੰਤਾਂ ਦੇ ਵਿੱਚੋਂ ਪਹਿਲੇ ਦੋ ਸ਼ੰਤਾਂ ਦੇ ਵਿੱਚ ਗੁਰਮੁਖ ਦੀ ਉੱਚੀ ਅਵਸਥਾ ਦਾ ਵਰਣਨ ਹੈ ਕਿ ਉਹ ਕਿਹਦੇ ਵਿੱਚ ਚਲਾ ਗਿਆ, ਉਹਨੂੰ ਪ੍ਰਾਪਤ ਕੀ ਹੋਇਆ, ਉਹਨੂੰ ਲੱਭਾ ਕੀ ਹੈ। ਪਹਿਲੇ ਦੋ ਸ਼ੰਤਾਂ ਵਿੱਚ ਉਹਦਾ ਹਵਾਲਾ ਹੈ, ਉਹ ਦੱਸਦਾ ਮੈਨੂੰ ਕੀ ਮਿਲਿਆ, ਮੇਰਾ ਮਨ ਰੰਗਿਆ ਗਿਆ, ਵਾਹਿਗੁਰੂ ਦੇ ਗੁਣਾਂ ਨੂੰ ਭੋਗਦਾ ਪਿਆ, ਉਹਦੇ ਰਸ ਨੂੰ ਪੀ ਰਿਹਾ, ਪਰ ਪੰਚ ਥੱਕ ਗਏ ਨੇ, ਝੂਠ ਥੱਕ ਗਿਆ, ਵਿਕਾਰ ਡਿੱਗ ਪਏ ਨੇ, ਅੰਦਰ ਸੋਹਣੀ ਬਸੰਤ ਚੜ੍ਹੀ ਏ, ਅੰਦਰ ਫੁੱਲ ਖਿੜਨ ਲੱਗ ਪਏ ਨੇ। ਇਹ ਪਹਿਲਾ ਸ਼ੰਤ ਤੁਸੀਂ ਹੁਣੇ ਪਾਠ ਵਿੱਚ ਸੁਣਿਆ, ਵਾਰਤਕ ਇਹਦੇ ਅਰਥ ਨੇ। ਦੂਜੇ ਵਿੱਚ ਵੀ ਉਸ ਚੜ੍ਹੇ ਹੋਏ ਬਸੰਤ ਦੇ ਫੁੱਲਾਂ ਦੀ ਹੀ ਵਿਆਖਿਆ ਹੈ। ਅਤੇ ਜਿਹੜੇ ਅਗਲੇ ਸੱਤ ਅੰਕ ਨੇ ਸ਼ੰਤ ਨੇ ਉਹਨਾਂ ਦੇ ਵਿੱਚ ਫਿਰ ਕਿਸੇ ਜਗਿਆਸੂ ਨੇ ਉਸ ਗੁਰਮੁਖ ਨੂੰ ਪੁੱਛਿਆ ਬਈ ਮੈਂ ਉੱਥੇ ਕਿਉਂ ਨਹੀਂ ਪਹੁੰਚਿਆ ਜਿੱਥੇ ਤੁਸੀਂ ਪਹੁੰਚ ਗਏ, ਮੇਰੇ ਨਾ ਪਹੁੰਚਣ ਦਾ ਕਾਰਨ ਕੀ ਹੈ? ਅਤੇ ਉਹ ਕਾਰਨ ਗੁਰੂ ਸਾਹਿਬ ਨੇ ਅਗਲੇ ਸੱਤ ਸ਼ੰਤਾਂ ਵਿੱਚ ਦੱਸੇ ਨੇ ਕਿ ਉਹਦੇ ਘਰ ਵਿੱਚ ਪਹੁੰਚਣ ਵਾਸਤੇ ਕਿਹੜੀ ਕਿਹੜੀ ਫੀਸ, ਕਿਹੜਾ ਕਿਹੜਾ ਭੇਟਾ ਜਿਹੜੀ ਚੜ੍ਹਾਉਣੀ ਪੈਂਦੀ ਹੈ। ਅਰਦਾਸ ਕਰੀਏ ਮਹਾਰਾਜ ਆਪ ਵਰਤ ਕੇ ਆਪਣੇ ਬਚਨਾਂ ਦੇ ਅਰਥ ਕਰੋ। ਆਓ ਪਹਿਲੀ ਪੰਕਤੀ ਤੋਂ ਆਰੰਭ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਪਹਿਲਾ, ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ।
ਮਹਾਰਾਜ ਗੁਰੂ ਨਾਨਕ ਸਾਹਿਬ ਨੇ ਇੱਕ ਬੜੀ ਵੱਡੀ ਗੱਲ ਪਹਿਲੀ ਪੰਕਤੀ ਵਿੱਚ ਕਹੀ ਹੈ, ਜਿਹੜੀ ਕਿ ਆਮ ਧਾਰਮਿਕ ਮਨੁੱਖ ਦੇ ਜੀਵਨ ਦੀ ਰੁਕਾਵਟ ਹੈ। ਉਹ ਕਿਹੜੀ ਹੈ? ਮਨੁੱਖ ਪਾਠ ਕਰਦਾ, ਪਾਠ ਉਹਨੂੰ ਭਾਉਂਦਾ ਨਹੀਂ। ਭਾਉਂਦੇ ਦਾ ਮਤਲਬ ਮਨ ਨੂੰ ਚੰਗਾ ਨਹੀਂ ਲੱਗਦਾ। ਪਾਠ ਜ਼ਰੂਰ ਕਰਦਾ, ਧਾਰਮਿਕ ਕਰਮ ਕਰਦਾ, ਅੰਦਰਲਾ ਮਨ ਸਹਿਮਤ ਨਾਲ ਨਹੀਂ, ਜਿਵੇਂ ਕਿਸੇ ਕੰਮ ਦੇ ਵਿੱਚ ਵੱਜਾ ਹੋਇਆ। ਪਰ ਸਾਹਿਬ ਕਹਿੰਦੇ ਨੇ, ਗੁਰਮੁਖਾ ਮੇਰੇ 'ਤੇ ਅੱਜ ਕਿਰਪਾ ਹੋ ਗਈ ਹੈ, ਮੇਰਾ ਮਨ ਉਹਦੇ ਪਿਆਰ ਵਿੱਚ ਰੰਗਿਆ ਗਿਆ, ਮੇਰਾ ਮਨ ਰਾਤਾ ਗੁਣ ਰਵੈ। ਗੁਣ ਦਾ ਅਰਥ ਹੈ ਸੁਭਾਅ। ਹੁਣ ਮੇਰਾ ਮਨ ਗੁਰੂ ਦੇ ਸੁਭਾਅ ਨੂੰ ਆਪਣੇ ਅੰਦਰ ਟਿਕਾ ਰਿਹਾ। ਜਿੱਥੇ ਵੀ ਗੁਣ ਸ਼ਬਦ ਆਏਗਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਦਾ ਅਰਥ ਹੋਵੇਗਾ ਗੁਰੂ ਦਾ ਸੁਭਾਅ। ਹੁਣ ਮੇਰਾ ਮਨ ਰਵੈ ਭੋਗਦਾ ਹੈ, ਕਿਹਨੂੰ? ਗੁਰੂ ਦੇ ਸੁਭਾਅ ਨੂੰ ਆਪਣੇ ਵਿੱਚ ਖਿੱਚੀ ਜਾਂਦਾ ਹੈ। ਅਤੇ ਮਨ ਭਾਵੈ ਸੋਈ, ਇਕੱਲਾ ਉਹਨੂੰ ਅੰਦਰ ਟਿਕਾਉਂਦਾ ਨਹੀਂ, ਉਹਦੇ ਵਿੱਚ ਕੋਈ ਬੱਧਾ ਚੱਟੀ ਨਹੀਂ, ਉਹਦੇ ਵਿੱਚ ਕੋਈ ਮਜਬੂਰੀ ਨਹੀਂ ਕਿ ਮੈਂ ਸਿੱਖ ਦੇ ਘਰ ਵਿੱਚ ਜੰਮਿਆ ਅਤੇ ਮੈਂ ਸਿੱਖ ਹਾਂ ਅਤੇ ਪਾਠ ਕਰਨਾ ਹੀ ਹੈ। ਨਹੀਂ, ਕਹਿਣ ਲੱਗੇ ਅੰਦਰ ਉਛਲ ਉਛਲ ਕੇ ਬਾਣੀ ਨਾਲ ਜੁੜਦਾ। ਮਨ ਭਾਵੈ ਸੋਈ, ਅੰਦਰ ਦੌੜ ਦੌੜ ਕੇ ਜਿਵੇਂ ਬੱਚਾ ਆਪਣੀ ਮਾਂ ਵੱਲ ਦੁੱਧ ਪੀਣ ਵਾਸਤੇ ਭੱਜਦਾ, ਅੰਦਰ ਸ਼ੌਂਕ ਪੈਦਾ ਹੋ ਗਿਆ, ਚਾਹ ਪੈਦਾ ਹੋ ਗਿਆ। ਅਤੇ ਗੁਣ ਰਵੇ, ਇਹਦੇ ਉੱਤੇ ਥੋੜ੍ਹੀ ਜਿਹੀ ਬੇਨਤੀ ਕਰ ਦਿਆਂਗਾ। ਗੁਣ ਦਾ ਮਤਲਬ ਇਹ ਹੈ, ਇੱਕ ਹੁੰਦੀ ਸਿੱਖਿਆ। ਸਿੱਖਿਆ ਸਾਨੂੰ ਅਧਿਆਪਕ ਤੋਂ ਮਿਲਦੀ ਹੈ, ਪਰ ਗੁਰੂ ਅਧਿਆਪਕ ਨਹੀਂ ਹੁੰਦਾ। ਅਧਿਆਪਕ ਸਾਨੂੰ ਆਪਣਾ ਗਿਆਨ ਪੜ੍ਹ ਕੇ ਦਿਮਾਗ ਦੇ ਰਾਹੀਂ ਸਿਖਾਉਂਦਾ ਹੈ ਅਤੇ ਸਾਡੇ ਦਿਮਾਗ ਦੇ ਵਿੱਚ ਭਰਦਾ ਹੈ। ਪਰ ਜਿਹੜੀ ਗੁਰੂ ਨਾਨਕ ਦੇ ਘਰ ਦੀ ਸਿੱਖਿਆ ਜਦੋਂ ਗੁਰੂ ਸਿੱਖ ਦੇ ਹਿਰਦੇ ਵਿੱਚ ਟਿਕਾਉਂਦਾ, ਉਹ ਇਕੱਲੀ ਨਾ ਦਿਮਾਗ ਵਿੱਚੋਂ ਆਉਂਦੀ ਹੈ ਅਤੇ ਨਾ ਇਕੱਲੇ ਦਿਮਾਗ ਵਿੱਚ ਟਿਕਦੀ ਹੈ। ਦਿਮਾਗ 'ਤੇ ਸਿਰਫ ਉਸ ਸਿੱਖਿਆ ਦਾ ਰਾਹ ਹੁੰਦਾ ਹੈ, ਅਸਲ ਵਿੱਚ ਉਹ ਸਿੱਖਿਆ ਆਉਂਦੀ ਵੀ ਗੁਰੂ ਦੀ ਆਤਮਾ ਵਿੱਚੋਂ ਹੈ ਅਤੇ ਟਿਕਦੀ ਵੀ ਸਿੱਖ ਦੀ ਆਤਮਾ ਵਿੱਚ। ਉਹਦਾ ਕੋਈ ਅੱਖਰ ਨਹੀਂ, ਉਹਦਾ ਕੋਈ ਬਾਹਰਲਾ ਗ੍ਰੈਮਰ ਨਹੀਂ ਹੈ, ਉਹਨੂੰ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਕਿਹੜੀ ਭਾਸ਼ਾ ਵਿੱਚ ਉਹ ਭਾਸ਼ਾ ਕਿਹੜੀ ਹੈ। ਉਹਨੂੰ ਮਹਾਰਾਜ ਕਹਿੰਦੇ ਨੇ ਭਾਖਿਆ ਭਾਉ ਅਪਾਰ, ਪ੍ਰੇਮ ਦੀ ਭਾਸ਼ਾ ਦੇ ਵਿੱਚ ਹੀ ਗੁਰੂ ਕਾ ਉਪਦੇਸ਼ ਗੁਰੂ ਕੇ ਸਿੱਖ ਦੇ ਅੰਦਰ ਟਿਕਦਾ, ਗੁਰੂ ਉਹਦੇ ਅੰਦਰ ਬਖਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਸੂਹੀ ਰਾਗ ਵਿੱਚ ਪਹਿਲੇ ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਮੇਰਾ ਮਨ ਉਸ ਇੱਕ ਵਿੱਚ ਰੰਗਿਆ ਹੋਇਆ ਅਤੇ ਉਸ ਵਾਹਿਗੁਰੂ ਗੁਰੂ ਦੇ ਬਖਸ਼ਾਂ ਨੂੰ ਗੁਣਾਂ ਨੂੰ ਆਪਣੇ ਵਿੱਚ ਟਿਕਾ ਰਿਹਾ ਅਤੇ ਉਹ ਬਖਸ਼ਾਂ ਬਹੁਤ ਹੀ ਪਾਉਂਦੀਆਂ ਹਨ, ਚੰਗੀਆਂ ਲੱਗਦੀਆਂ ਹਨ।
ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ।
ਪੁੱਛਿਆ ਜੀ, ਆਪ ਜੀ ਇਸ ਸੁਖ ਤੱਕ ਕਿਵੇਂ ਗਏ ਹੋ? ਕਹਿੰਦੇ ਮੈਨੂੰ ਮੇਰੇ ਗੁਰੂ ਨੇ ਇੱਕ ਪੌੜੀ ਦਿੱਤੀ ਹੈ ਅਤੇ ਉਸ ਪੌੜੀਆਂ 'ਤੇ ਚੜ੍ਹਦਾ ਚੜ੍ਹਦਾ ਮੈਂ ਇੱਥੋਂ ਤੱਕ ਗਿਆ। ਪੌੜੀ ਕਿਹੜੀ ਹੈ? ਆ ਜਪਜੀ ਸਾਹਿਬ ਲੈ ਲਓ, ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ। ਪੌੜੀ ਸ਼ਬਦ ਕਿਉਂ ਵਰਤਿਆ ਗਿਆ? 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਸਲੋਕਾਂ ਦੇ ਪਿੱਛੇ ਪੌੜੀ ਆਵੇਗੀ। ਪੌੜੀ ਦਾ ਮਤਲਬ ਕੀ ਹੈ? ਪੌੜੀ ਦਾ ਅਰਥ ਹੀ ਇਹ ਹੈ, ਜਿਹੜੀ ਚੀਜ਼ ਸਾਨੂੰ ਫਰਸ਼ ਅਤੇ ਅਰਸ਼ ਨਾਲ ਜੋੜਦੀ ਹੈ, ਛੱਤ ਨੂੰ ਅਤੇ ਫਰਸ਼ ਨੂੰ ਆਪਸ ਵਿੱਚ ਜੋੜਦੀ, ਪੌੜੀ ਦਾ ਮਤਲਬ। ਜਪਜੀ ਸਾਹਿਬ ਦੀਆਂ ਪੌੜੀਆਂ 'ਤੇ ਜਦੋਂ ਸੁਰਤੀ ਚੜ੍ਹਨ ਲੱਗ ਪਵੇ, ਇੱਕ ਇੱਕ ਪੌੜੀ 'ਤੇ ਪੈਰ ਰੱਖ ਕੇ ਸੁਰਤੀ ਜਦੋਂ ਚੜ੍ਹੇਗੀ, ਪਦਾਰਥਾਂ ਦੀ ਧਰਾਤਲ ਵਿੱਚੋਂ, ਪਦਾਰਥਾਂ ਦੀ ਜ਼ਮੀਨ ਵਿੱਚੋਂ ਸੁਰਤੀ ਪੁੱਟੀ ਜਾਏਗੀ, ਉੱਚੀ ਚੜ੍ਹਨੀ ਸ਼ੁਰੂ ਹੋ ਜਾਏਗੀ। ਕਿਉਂਕਿ ਪੌੜੀ ਦਾ ਇੱਕ ਸਿਰਾ ਲੱਗਾ ਹੁੰਦਾ ਜ਼ਮੀਨ ਨਾਲ, ਇੱਕ ਸਿਰਾ ਲੱਗਾ ਛੱਤ ਨਾਲ। ਜੇ ਚੜ੍ਹਨ ਵਾਲਾ ਪੌੜੀ ਦੇ ਨਾਲ ਪ੍ਰੇਮ ਪਾ ਲਏ ਅਤੇ ਪੌੜੀ ਉਹਨੂੰ ਫਰਸ਼ ਤੋਂ ਚੁੱਕ ਕੇ ਅਰਸ਼ ਤੱਕ ਲੈ ਜਾਂਦੀ ਹੈ। ਜਪਜੀ ਸਾਹਿਬ ਦੀਆਂ ਪੌੜੀਆਂ ਨੇ ਜੇ ਸੁਰਤ ਲਾਵਾਂਗੇ, ਜੇ ਅੰਦਰ ਵਸਾਵਾਂਗੇ ਤੇ ਇੱਕ ਦਿਨ ਪਤਾ ਉਦੋਂ ਲੱਗੇਗਾ ਸੁਰਤੀ ਚੜ੍ਹਦੀ ਚੜ੍ਹਦੀ ਸ਼ੁਰੂ ਹੋਈ ਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਤੋਂ, ਤੇ ਪਤਾ ਉਦੋਂ ਲੱਗੇਗਾ ਜਿੰਨੀ ਨਾਮ ਧਿਆਇਆ ਗੈਮ ਸਕਤ ਕਾਲ ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਜੀਵਨ ਮੁਕਤ ਹੋ ਜਾਏਗਾ ਦੁੱਖਾਂ ਤੋਂ। ਇਸ ਕਰਕੇ ਗੁਰ ਕੀ ਪੌੜੀ ਸਾਚ ਕੀ, ਗੁਰੂ ਕੀ ਬਾਣੀ ਦੀ ਪੌੜੀ ਸੱਚ ਨਾਲ ਭਰਪੂਰ ਹੈ, ਤੇ ਇਸ ਬਾਣੀ ਦੀ ਪੌੜੀ ਤੇ ਜੀਵਨ ਨੂੰ ਤੋਰਿਆਂ, ਇਸ ਬਾਣੀ ਦੇ ਅਨੁਸਾਰ ਜੀਵਨ ਜੀਵਿਆਂ ਇੱਕ ਸੱਚੇ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਸੁਖ ਸਹਿਜੇ ਆਵੈ ਸਾਚ ਭਾਵੈ, ਸਾਚ ਕੀ ਮਤ ਕਿਉਂ ਟਲੈ।
ਸਾਹਿਬ ਨੇ ਕਿਹਾ ਵੀ ਇਹ ਜਿਹੜਾ ਸੁਖ ਹੈ ਨਾ ਜ਼ੋਰ ਨਾਲ ਨਹੀਂ ਆਉਂਦਾ, ਸਹਿਜ ਆਵੈ, ਅੱਗੇ ਝੁਕਿਆ ਆਉਂਦਾ, ਮਨ ਸੌਂਪ ਦਈਏ ਆਪਣੇ ਆਪ ਸੁਖ ਗੁਰੂ ਦੇ ਦਰ ਦਾ ਅੰਦਰ ਪ੍ਰਵੇਸ਼ ਹੋਣਾ ਸ਼ੁਰੂ ਹੋ ਜਾਏ। ਸੁਖ ਸਹਿਜ ਆਵੈ, ਅੰਦਰ ਆਈ ਜਾਂਦਾ। ਨਿਸ਼ਾਨੀ ਕੀ ਏ? ਸਾਚ ਭਾਵੈ, ਸੱਚ ਚੰਗਾ ਲੱਗਦਾ ਤੇ ਝੂਠ ਸੁਣ ਕੇ ਅੰਦਰੋਂ ਕਾਹਲ ਪੈਂਦੀ ਹੈ ਵੀ ਇੱਥੋਂ ਦੌੜ ਜਾਂ, ਜਿੱਥੇ ਨਿੰਦਿਆ ਜਿੱਥੇ ਝੂਠ ਹੈ ਜਿੱਥੇ ਫਰੇਬ ਹੈ, ਗੁਰਸਿੱਖ ਉੱਥੋਂ ਉੱਠ ਕੇ ਭੱਜੇਗਾ ਦੌੜੇਗਾ, ਉਹਦਾ ਮਨ ਨਹੀਂ ਟਿਕੇਗਾ। ਸੱਚ ਹੀ ਉਹਨੂੰ ਚੰਗਾ ਲੱਗੇਗਾ, ਤੇ ਸੱਚ ਨਾਲ ਭਰੀ ਹੋਈ ਜਿਹੜੀ ਮਤ ਹੈ ਨਾ ਕਿਉਂ ਟਲੈ, ਉਹ ਫਿਰ ਹਿੱਲਦੀ ਨਹੀਂ ਸਥਿਰ ਹੋ ਜਾਂਦੀ। ਜਿਵੇਂ ਮਤ ਨੂੰ ਬਾਣੀ ਦੇ ਵਿੱਚ ਐਰਨ ਨਾਲ ਤੁਲਨਾ ਦਿੱਤੀ ਹੈ, ਐਰਨ ਵੀ ਇੱਕੋ ਥਾਂ 'ਤੇ ਖੜੀ ਰਹਿੰਦੀ ਹੈ, ਐਰਨ ਇੱਕ ਥਾਂ 'ਤੇ ਟਿਕ ਜਾਂਦੀ ਹੈ, ਜਿੱਥੇ ਮਹਾਰਾਜ ਕਹਿੰਦੇ ਨੇ ਹਸਤੀ ਸਿਰ ਜਿਉਂ ਅੰਕਸ਼ ਹੈ ਐਰਨ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕਹਿ, ਉਹ ਵੀ ਸੇਵ ਕਰੇ। ਜਿੱਦਣ ਮਤ ਸਵੱਛ ਹੋ ਗਈ, ਨਿਰਮਲ ਹੋ ਗਈ, ਫਿਰ ਉਹ ਮਤ ਆਰੇ ਥੱਲੇ ਖਲੋ ਗਈ, ਉਸ ਸਿਰ ਦੇ ਟੁਕੜੇ ਦੋ ਹੋ ਗਏ ਪਰ ਅੰਦਰਲੀ ਮਤ ਨਹੀਂ ਚੀਰੀ ਗਈ, ਮਤ ਉਸੇ ਤਰ੍ਹਾਂ ਸਾਬਤ ਰਹੀ। ਉਸ ਮਤ ਜਿਹਦੇ ਵਿੱਚ ਭਾਈ ਮਣੀ ਸਿੰਘ ਵਿੱਚ ਪੈਦਾ ਹੋ ਗਈ, ਉਹਦੇ ਸਰੀਰ ਦੇ ਬੰਦ ਬੰਦ ਕੱਟੇ ਗਏ ਪਰ ਮਤ ਨੂੰ ਕੋਈ ਨਹੀਂ ਕੱਟ ਸਕਿਆ, ਮਤ ਸਾਬਤ ਰਹੀ। ਕਿਉਂ? ਅੰਦਰ ਗੁਰੂ ਕਾ ਸ਼ਬਦ ਵਸ ਗਿਆ, ਗੁਰੂ ਕੀ ਬਾਣੀ ਵਸੀ ਹੈ ਤੇ ਮਤ ਅਟਲ ਹੋ ਗਈ, ਉਹ ਭਾਵ ਸਦਾ ਇੱਕ ਥਾਂ ਤੇ ਗੁਰੂ ਕੇ ਭਰੋਸੇ ਵਿੱਚ ਟਿਕੀ ਹੋਈ ਹੈ।
ਇਸ ਨਾਲ ਦਾਨ ਸੁਗਿਆਨ ਮੱਜਨ, ਆਪ ਅਛਲਿਓ ਕਿਉਂ ਛਲੈ।
ਇੱਥੇ ਤਿੰਨ ਚਾਰ ਸ਼ਬਦ ਨੇ ਅਰਥ ਕਈ ਤਰ੍ਹਾਂ ਨਾਲ ਕੀਤੇ ਨੇ ਵੀ ਉਹਨੂੰ ਇਸ਼ਨਾਨ ਦੀ ਕਿਉਂ ਲੋੜ ਹੈ, ਭਾਵ ਲੋੜ ਨਹੀਂ ਪਰ ਧਿਆਨ ਦਿਆ। ਇੱਥੇ ਇਸ਼ਾਰਾ ਕਰ ਰਹੇ ਨੇ ਉਸ ਗੁਰੂ ਕੀ ਮਤ ਦੇ ਅੰਦਰ ਹੀ ਭਰੀਐ ਮਤ, ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਨਾਮ ਨਾਲ ਉਹਨੇ ਇਸ਼ਨਾਨ ਕਰ ਲਿਆ, ਇਸ਼ਨਾਨੋ ਦਾਨ, ਤੇ ਫਿਰ ਉਹਦੇ ਵਿੱਚੋਂ ਦਾਨ ਆਪਣੇ ਆਪ ਹੋਈ ਜਾ ਰਿਹਾ। ਜਿਹਦੇ ਅੰਦਰ ਨਾਮ ਟਿਕਿਆ ਨਾਮ ਦਾ ਦਾਨ ਆਪਣੇ ਆਪ ਹੋ ਜਾਏਗਾ। ਇਸ਼ਨਾਨ ਦਾਨ ਸੁਗਿਆਨ ਤੇ ਸੋਹਣਾ ਗਿਆਨ ਉਹਦੇ ਵਿੱਚੋਂ ਪ੍ਰਗਟ ਹੋਏਗਾ, ਔਰ ਨਾਮ ਦੇ ਪਾਣੀ ਦੇ ਨਾਲ ਮਜਨ ਉਹ ਇਸ਼ਨਾਨ ਕਰਦਾ। ਐਸਾ ਗੁਰਮੁਖ ਆਪ ਅਛਲ ਹੋ ਗਿਆ, ਉਹਨੂੰ ਫਿਰ ਮਾਇਆ ਛਲ ਨਹੀਂ ਸਕਦੀ, ਉਹ ਮਾਇਆ ਦੇ ਛਲੇਵਿਆਂ ਤੋਂ ਉੱਚਾ ਹੋ ਗਿਆ।
ਪਰ ਪੰਚ ਮੋਹ ਵਿਕਾਰ ਥਾਕੇ, ਕੂੜ ਕਪਟ ਨਾ ਦੋਈ।
ਉਸ ਗੁਰਮੁਖ ਦੇ ਹਿਰਦੇ ਵਿੱਚੋਂ ਵਿਖਾਵਾ ਖਤਮ ਹੋ ਗਿਆ, ਪਰਪੰਚ ਵਿਖਾਵਾ, ਸੰਸਾਰ ਦੀ ਖਿੱਚ, ਸੰਸਾਰ ਦੀ ਪਕੜ ਖਤਮ ਹੋ ਗਈ, ਵਿਕਾਰ ਕੰਟਰੋਲ ਵਿੱਚ ਆ ਗਏ, ਵਿਕਾਰ ਥੱਕ ਗਏ, ਭਾਵ ਕਮਜ਼ੋਰ ਪੈ ਗਏ, ਤੇ ਝੂਠ ਤੇ ਪਰਦਾ ਰੱਖਣ ਦੀ, ਝੂਠ ਨੂੰ ਲੁਕਾਉਣ ਦੀ ਬਿਰਤੀ ਤੇ ਮਨ ਦੀ ਦਵੈਤ ਜਿਹੜੀ ਹੈ ਦੁਬਦਾ ਖਤਮ ਹੋਈ ਹੈ।
ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਮੇਰਾ ਮਨ ਸਦਾ ਹੀ ਉਸ ਵਾਹਿਗੁਰੂ ਵਿੱਚ ਜੁੜਿਆ ਹੋਇਆ, ਉਹਦੇ ਗੁਣਾਂ ਦਾ ਭੋਗ ਕਰ ਰਿਹਾ ਹੈ, ਉਹਦੇ ਚਰਨਾਂ ਨਾਲ ਜੁੜਿਆ ਹੈ, ਔਰ ਉਹਦੀ ਬਖਸ਼ਿਸ਼ ਜਿਹੜੀ ਹੈ ਪਾਉਂਦੀ ਹੈ ਜੀ।
ਸਾਹਿਬ ਸੋ ਸਾਲਾਹੀਐ ਜਿਨ ਕਾਰਨ ਕੀਆ।
ਹੁਣ ਕਿਸੇ ਨੇ ਪੁੱਛਿਆ ਮਹਾਰਾਜ ਜਿਹੜੀ ਆ ਦਾਤ ਤੁਹਾਨੂੰ ਮਿਲੀ ਏ, ਇਹ ਮੇਰੇ ਵਿੱਚ ਵੀ ਆ ਸਕਦੀ? ਕਹਿੰਦੇ ਕਿਉਂ ਨਹੀਂ, ਗੁਰੂ ਨੇ ਤੇ ਲੁਕੋ ਕੇ ਕੁਝ ਨਹੀਂ ਰੱਖਿਆ, ਸਤਿਗੁਰੂ ਨੇ ਤੇ ਕੁਝ ਵੀ ਨਹੀਂ ਲੁਕੋਇਆ, ਸਭ ਦੇ ਦਿੱਤਾ ਸਾਨੂੰ, ਆਪਣੇ ਕੋਲ ਕੁਝ ਨਹੀਂ ਰੱਖਿਆ। ਇੱਥੋਂ ਤੱਕ ਅੰਮ੍ਰਿਤ ਕੋਲ ਸੀ ਆਪਣੇ, ਅੰਮ੍ਰਿਤ ਵੰਡ ਦਿੱਤਾ, ਫਿਰ ਅੰਮ੍ਰਿਤ ਮੰਗਿਆ। ਇੱਥੋਂ ਤੱਕ ਗੁਰੂ ਦੀ ਪਦਵੀ ਮਿਲੀ ਸੀ, ਗੁਰੂ ਦੀ ਗੱਦੀ ਮਿਲੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਅਤੇ ਜਿੱਦਣ ਖਾਲਸੇ ਨੂੰ ਅੰਮ੍ਰਿਤ ਦਿੱਤਾ ਨਾਲ ਗੁਰਤਾ ਗੱਦੀ ਵੀ ਦੇ ਦਿੱਤੀ, ਕਿਉਂਕਿ ਦੋ ਥਾਂ 'ਤੇ ਗੱਦੀ ਦਿੱਤੀ ਮਹਾਰਾਜ ਨੇ। ਇਹ ਬੜਾ ਵੱਡਾ ਵਿਗਿਆਨ ਹੈ ਕਿ ਅੱਜ ਤੱਕ ਦੇ ਗੁਰੂ ਸਿਰਫ ਇੱਕ ਤੱਕ ਹੀ ਗੱਦੀ ਪਾਸ ਕਰਦੇ ਰਹੇ ਨੇ, ਪਿਛਲੇ ਜਾਮਿਆਂ ਵਿੱਚ ਤਾਂ ਇੱਕ ਤੱਕ ਹੀ ਹੋਈ ਸੀ, ਪਰ ਅੱਜ ਨਵਾਂ ਵਿਗਿਆਨ ਵਰਤਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉਸ ਵਿਗਿਆਨ ਦੇ ਵਿੱਚ ਕੀ ਸੀ, ਉਹ ਗੱਦੀ ਪੰਜ ਸਰੀਰਾਂ ਨੂੰ ਪਾਸ ਹੋਈ ਅਤੇ ਪੱਕੇ ਤੌਰ 'ਤੇ ਉਹਦਾ ਕੋਈ ਦਾਅਵੇਦਾਰ ਨਹੀਂ ਸੀ ਪਰਤ ਕੇ। ਇੱਕ ਦੂਸਰਾ ਵਿਗਿਆਨ ਵਰਤਿਆ, ਅੱਜ ਤੱਕ ਜੋਤ ਨੂੰ ਇੱਕ ਸਰੀਰ ਤੋਂ ਦੂਜੇ ਸਰੀਰ ਤੱਕ ਹੀ ਕਨਵਰਟ ਕੀਤਾ ਗਿਆ ਸੀ, ਦੂਜੇ ਸਰੀਰ ਵਿੱਚ ਹੀ ਟਿਕਾਇਆ ਗਿਆ ਸੀ ਨੌ ਜਾਮਿਆਂ ਤੱਕ, ਪਰ ਦਸਵੇਂ ਜਾਮੇ ਨੇ ਇੱਕ ਨਵਾਂ ਕੰਮ ਕਰ ਦਿੱਤਾ, ਉਹਨੇ ਉਸ ਜੋਤ ਨੂੰ ਅੱਖਰਾਂ ਦੇ ਵਿੱਚ ਪਾ ਕੇ ਸਾਡੇ ਸਾਹਮਣੇ ਪ੍ਰਗਟ ਕਰ ਦਿੱਤਾ। ਇਹ ਨਵਾਂ ਕੰਮ ਸੀ, ਪਹਿਲਾ ਵਿਗਿਆਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਅੱਖਰ ਨੂੰ ਨਵਾਂ ਕੀਤਾ। ਇਸ ਕਰਕੇ ਰਵਾਇਤ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸਰੀਰ ਤਿਆਗਣਾ ਸੀ ਹਜ਼ੂਰ ਸਾਹਿਬ ਦੀ ਧਰਤੀ 'ਤੇ, ਆਪਾਂ ਆਮ ਰਵਾਇਤ ਵਿੱਚੋਂ ਸੁਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਚੌਂਕੜੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਿਆ ਸੀ। ਇਹ ਇਤਿਹਾਸ ਵਿੱਚ ਕਿਤੇ ਹੋਵੇ ਕਿ ਨਾ, ਮੈਂ ਇਹਦੇ ਨਾਲ ਨਹੀਂ ਗੱਲ ਕਹਿ ਰਿਹਾ, ਕਿਸੇ ਗੁਰਮੁਖ ਨੇ ਕਿਹਾ। ਮੈਂ ਕਿਹਾ ਵੀ ਕਿਉਂ ਸੁਣਿਆ ਸੀ? ਕਹਿੰਦੇ ਹੋ ਸਕਦਾ ਮਹਾਰਾਜ ਸਾਰੀ ਉਮਰ ਜੰਗ ਕਰਦੇ ਰਹੇ ਨੇ, ਬੜੇ ਬੰਦੇ ਮਾਰੇ ਸਨ, ਵੀ ਚਲੋ ਪਾਪ ਲੈ ਜਾਣਗੇ। ਮੈਂ ਕਿਹਾ ਨਹੀਂ ਗੁਰਮੁਖਾ, ਇਹ ਗੱਲ ਨਹੀਂ ਲੱਗਦੀ, ਗੱਲ ਹੋ ਰਹੀ। ਜਦੋਂ ਪਹਿਲਾ ਗੁਰੂ ਅਗਲੇ ਗੁਰੂ ਨੂੰ ਗੱਦੀ ਦਿੰਦਾ ਸੀ, ਜਿਵੇਂ ਨੌਵੇਂ ਪਾਤਸ਼ਾਹ ਨੇ ਦਸਵੇਂ ਪਾਤਸ਼ਾਹ ਨੂੰ ਦਿੱਤੀ, ਤੇ ਉਹਦੀ ਇੱਕ ਰਵਾਇਤ ਸੀ ਗੱਦੀ ਦੇਣ ਦੀ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਸੀ, ਤੇ ਉਹਦੀ ਵੀ ਇੱਕ ਰਵਾਇਤ ਸੀ, ਪਰਿਕਰਮਾ ਕੀਤੀ ਸੀ, ਮੱਥਾ ਟੇਕਿਆ ਸੀ। ਅੱਜ ਗੁਰਤਾ ਗੱਦੀ ਦੇਣੀ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਇਸ ਕਰਕੇ ਗੁਰੂ ਗੋਬਿੰਦ ਸਿੰਘ ਨੇ ਪਾਠ ਆਪਣੇ ਉਧਾਰ ਵਾਸਤੇ ਨਹੀਂ ਸੁਣਿਆ, ਅਸਲ ਵਿੱਚ ਜਿਹੜੀ ਦਸ ਪਾਤਸ਼ਾਹਾਂ ਦੀ ਸ਼ਕਤੀ ਸੀ, ਉਸ ਪਾਠ ਸੁਣਦਿਆਂ ਸੁਣਦਿਆਂ ਸਾਰੀ ਦੀ ਸਾਰੀ ਦਸ ਪਾਤਸ਼ਾਹਾਂ ਦੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਵਿੱਚ ਪਾ ਦਿੱਤੀ ਮਹਾਰਾਜ ਨੇ। ਇਹਦਾ ਇਹ ਕਾਰਨ ਸੀ, ਕਿਉਂਕਿ ਬੜਾ ਵੱਡਾ ਵਿਗਿਆਨ ਹੈ, ਅਜੇ ਸਾਨੂੰ ਸ਼ਬਦ ਦੇ ਵਿਗਿਆਨ ਦਾ ਪਤਾ ਨਹੀਂ ਲੱਗਾ। ਇਸ ਲਈ ਸਾਡੇ ਲੋਕ ਸਿਰਫ ਖਬਰਾਂ ਕਹਿ ਰਹੇ ਨੇ ਬਾਣੀ ਨੂੰ, ਵੀ ਇਹ ਤਾਂ ਇੱਕ ਗਿਆਨ ਹੈ, ਪੜ੍ਹੋ ਅਤੇ ਸਮਝੋ ਅਤੇ ਕਰੋ, ਗੱਲ ਮੁੱਕ ਗਈ। ਨਹੀਂ, ਅਜੇ ਤਾਂ ਆਪਾਂ ਸਿੱਖੀ ਦੀ ਦਲੀਜ 'ਤੇ ਪੈਰ ਵੀ ਨਹੀਂ ਰੱਖਿਆ। ਗੁਰੂ ਗ੍ਰੰਥ ਸਾਹਿਬ ਇਕੱਲਾ ਅਖਰੀ ਗਿਆਨ ਨਹੀਂ, ਅਤੇ ਜੇ ਅਖਰੀ ਗਿਆਨ ਹੈ ਤਾਂ ਮੱਥਾ ਕਿਉਂ ਟੇਕਣੇ ਆ? ਕਦੀ ਸਕੂਲ ਵਿੱਚ ਪਈ ਹੋਈ ਕਿਤਾਬ ਨੂੰ ਕਿਸੇ ਨੱਕ ਰਗੜ ਕੇ ਮੱਥਾ ਟੇਕਿਆ? ਕਿਸੇ ਛਤਰ ਲਾਇਆ? ਕਿਸੇ ਚਬਰ ਕੀਤਾ ਉੱਤੇ? ਇਹ ਚਬਰ ਛਤਰ ਅਤੇ ਤਖ਼ਤ ਮਹਾਰਾਜ ਨੇ ਦਿੱਤੇ ਹੀ ਤਾਂ ਸਨ, ਉਹਨਾਂ ਕਿਹਾ ਸੀ ਗੁਰੂ ਕੇ ਸਿੱਖਾ, ਤੇਰਾ ਗੁਰੂ ਬਾਹਰੋਂ ਦਿਸਦਾ ਪੰਜਾਬੀ ਲਿਖੀ ਹੋਈ ਭਾਸ਼ਾ ਦਿਸੇਗੀ, ਪਰ ਜੇ ਗੁਰੂ ਮੰਨੇਗਾ ਤਾਂ ਦਸ ਪਾਤਸ਼ਾਹਾਂ ਦੀਆਂ ਬਰਕਤਾਂ ਤੇਰੇ ਵਿੱਚ ਵਰਤਣਗੀਆਂ। ਫਿਰ ਅਤੇ ਜੇ ਤੂੰ ਕਿਹਾ ਵੀ ਇਹ ਤਾਂ ਗਿਆਨ ਹੀ ਹੈ, ਰੱਖ ਦਿਓ ਮੇਜ਼ 'ਤੇ ਲਿਆ ਕੇ, ਫਿਰ ਤਾਂ ਜੋ ਕੁਝ ਮਿਲੇਗਾ ਉਹ ਤੂੰ ਜਾਣਨਾ, ਤੈਨੂੰ ਪਤਾ ਕੀ ਮਿਲੇਗਾ। ਇੱਥੇ ਦਾਤ ਹੈ। ਇਸ ਕਰਕੇ ਜਦੋਂ ਇਹ ਦੇਸ਼ ਸਿਆਣਾ ਹੋ ਜਾਏਗਾ, ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਗਿਆਨ ਦਾ ਪਤਾ ਲੋਕਾਂ ਨੂੰ ਲੱਗੇਗਾ। ਅਜੇ ਨਹੀਂ ਲੱਗਾ, ਅਜੇ ਤਾਂ ਸਾਡੇ ਦੇਸ਼ ਦੇ ਵੀ ਚਿੰਤਕ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਦੇਸ਼ ਭਗਤ ਕਹਿ ਰਹੇ ਨੇ, ਇਕੱਲਾ ਦੇਸ਼ ਭਗਤ ਕਹਿ ਰਹੇ ਨੇ। ਠੀਕ ਹੈ, ਪਿਆਰ ਹੈ, ਸ਼ੌਂਕ ਹੈ। ਸ਼ਤਾਬਦੀ ਮਨਾਈ ਗਈ ਪਿੱਛੇ ਬਿਹਾਰ ਵਿੱਚ, ਸਰਕਾਰ ਨੇ ਵੀ ਬੜਾ ਸੋਹਣਾ ਪ੍ਰਬੰਧ ਕੀਤਾ ਔਰ ਕਮਾਲ ਕਰ ਦਿੱਤੀ ਹੈ। ਸ਼ਾਇਦ ਸਾਨੂੰ ਉਹਨਾਂ ਨੇ ਹੋਸ਼ ਲਿਆ ਦਿੱਤੀ ਹੈ ਵੀ ਗੁਰੂ ਦਾ ਸਤਿਕਾਰ ਕਿਵੇਂ ਕਰੀਦਾ, ਉਹਨਾਂ ਤੋਂ ਸਾਨੂੰ ਜਾਂਚ ਸਿੱਖ ਲੈਣੀ ਚਾਹੀਦੀ ਹੈ ਵੀ ਤਿੰਨ ਦਿਨ ਝਟਕਈਆਂ ਦੀਆਂ ਦੁਕਾਨਾਂ ਬੰਦ ਕਰਾ ਦੇਣੀਆਂ, ਉਹ ਬਾਹਰਲੇ ਸੂਬੇ ਵਿੱਚ ਅਸੀਂ ਨਹੀਂ ਕਰਾ ਸਕੇ ਅਜੇ ਤੱਕ, ਅਤੇ ਸ਼ਰਾਬ ਦੇ ਠੇਕੇ 'ਤੇ ਉੱਥੇ ਹੈ ਨਹੀਂ ਬੰਦ ਨੇ। ਅਤੇ ਸਿਆਣੇ ਕਹਿੰਦੇ ਨੇ ਆਪਣੇ ਕੋਲ ਅਕਲ ਨਾ ਹੋਵੇ ਤਾਂ ਗੁਆਂਢੀ ਤੋਂ ਲੈ ਲੈਣੀ ਚਾਹੀਦੀ ਹੈ। ਇਹ ਉਹਨੇ ਕਰਕੇ ਵਿਖਾਇਆ ਸਾਨੂੰ ਵੀ ਤੁਹਾਡਾ ਗੁਰੂ ਕਿੱਡਾ ਵੱਡਾ ਸੀ, ਅਤੇ ਇਹ ਕੋਈ ਮੇਰਾ ਰਾਜਨੀਤਿਕ ਇਹਦੇ ਵਿੱਚ ਵਿਸ਼ਾ ਨਹੀਂ, ਸਿਰਫ ਇੱਕ ਮਨੁੱਖ ਦੀ ਗੱਲ ਕਰ ਰਿਹਾ। ਜਿਹਨੇ ਗੁਰੂ ਦਾ ਸਤਿਕਾਰ ਕੀਤਾ ਉਹਦਾ ਸਤਿਕਾਰ ਆਪਣੇ ਆਪ ਹੁੰਦਾ, ਜਿਹਨੇ ਨਹੀਂ ਕੀਤਾ ਜਿਹਨੇ ਗੁਰੂ ਦਾ ਸਤਿਕਾਰ ਕੀਤਾ ਉਹਦਾ ਸਤਿਕਾਰ ਆਪਣੇ ਆਪ ਹੋਣਾ ਉਹਦੇ ਭਾਗ ਨੇ, ਜਿਹਨੇ ਗੁਰੂ ਦਾ ਨਿਰਾਦਰ ਕੀਤਾ ਉਹਦੀ ਆਪਣੀ ਨਿਰਾਦਰੀ ਹੋਣੀ ਹੋਣੀ ਹੈ, ਇਹਦੇ ਵਿੱਚ ਕਹਿਣ ਦੀ ਦੱਸਣ ਦੀ ਲੋੜ ਹੀ ਨਹੀਂ। ਇਸ ਕਰਕੇ ਇਹ ਜਿਹੜਾ 350 ਸਾਲ ਇੱਕ ਬੜੀ ਵੱਡੀ ਕ੍ਰਾਂਤੀ ਸੀ ਸਾਨੂੰ ਦੱਸਣ ਵਾਸਤੇ ਕਿ ਤੁਸੀਂ ਸ਼ਾਇਦ ਕੁਝ ਅਵੇਸਲੇ ਹੋ ਗਏ ਹੋ, ਬਾਹਰਲੇ ਲੋਕ ਤੁਹਾਡੇ ਤੋਂ ਗੁਰੂ ਗੋਬਿੰਦ ਸਿੰਘ ਨੂੰ ਕਿੰਨਾ ਪਿਆਰ ਕਰਦੇ। ਆ ਹੁਣ ਵੀ ਕੱਲ੍ਹ 12 ਤਰੀਕ ਨੂੰ ਕਰਨਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਵੱਲੋਂ ਅਤੇ ਹਰਿਆਣੇ ਦੀ ਸਰਕਾਰ ਅਤੇ ਹਰਿਆਣੇ ਦੀ ਸੰਗਤ ਵੱਲੋਂ ਇੱਕ ਸਮਾਗਮ ਕੀਤਾ ਜਾ ਰਿਹਾ ਉਸੇ ਲੜੀ ਵਿੱਚ 350 ਸਾਲੇ ਦੇ ਸੰਬੰਧ ਵਿੱਚ। ਕਿਉਂ? ਕਿ ਉਹ ਗੁਰੂ ਗੋਬਿੰਦ ਸਿੰਘ ਦੇ ਗੁਣਾਂ ਨੂੰ ਵੇਖੀਏ ਕਿ ਉਹਨੇ ਸਾਡੇ ਵਾਸਤੇ ਕੀ ਕੀਤਾ। ਉਹਨਾਂ ਨੇ ਉਹ ਇਕੱਲੇ ਦੇਸ਼ ਭਗਤ ਨਹੀਂ ਸਨ, ਦੇਸ਼ ਭਗਤ ਉਹਨਾਂ ਨੂੰ ਕਹਿਣਾ ਇਸ ਤਰ੍ਹਾਂ ਜਿਵੇਂ ਕਿਸੇ ਦੀਵੇ ਨੂੰ ਸੂਰਜ ਦੇ ਸਾਹਮਣੇ ਕਹੋ ਵੀ ਦੀਵਾ ਵੀ ਸੂਰਜ, ਉਹ ਦੇਸ਼ ਤੇ ਉਹਨਾਂ ਵਾਸਤੇ ਛੋਟੀ ਜਿਹੀ ਗੱਲ ਸੀ। ਉਹਦੇ ਘਰ ਦੇ ਵਿੱਚ ਤੇ ਉਹਨਾਂ ਦੀ ਬਾਣੀ ਪੜ੍ਹ ਕੇ ਵੇਖੋ ਅਕਾਲ ਉਸਤਤ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੂਰਜ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਦੇ ਸਾਰੇ ਦੇਸ਼ ਗਿਣ ਦਿੰਦੇ ਨੇ, ਕਹਿੰਦੇ ਸਾਰਿਆਂ ਵਿੱਚ ਤੂੰ ਹੀ ਵਸਣਾ ਹੈ ਪਿਆ। ਉਹਨਾਂ ਦਾ ਦੇਸ਼ ਇੱਕ ਨਹੀਂ, ਉਹਨਾਂ ਦਾ ਦੇਸ਼ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਸਾਰਿਆਂ ਦਾ ਭਲਾ, ਉਹਨਾਂ ਦੀ ਸਾਰੀ ਕਾਇਨਾਤ ਬ੍ਰਹਿਮੰਡ ਉਹਦਾ ਭਲਾ ਮੰਗਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ, ਕਿਸੇ ਨੇ ਪੁੱਛਿਆ ਵੀ ਇਹ ਉੱਚੀ ਅਵਸਥਾ ਕਿਵੇਂ ਬਣੇਗੀ, ਕਹਿਣ ਲੱਗੇ ਉਹਦੀ ਸਿਫਤ ਕਰਿਆ ਕਰ, ਸਾਹਿਬ ਸੋ ਸਲਾਹੀ ਹੈ। ਹੇ ਭਾਈ, ਜੇ ਤੂੰ ਵੀ ਉੱਚੀ ਅਵਸਥਾ ਵਿੱਚ ਜਾਣਾ ਉਹ ਸਾਹਿਬ ਦੀ ਸਲੋਤਾ ਕਰ, ਉਹਦੀ ਵਡਿਆਈ ਕਰ ਜਿਹਨੇ ਜਗਤ ਪੈਦਾ ਕੀਤਾ ਹੈ।
ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ।
ਕਹਿਣ ਲੱਗੇ ਸਾਡਾ ਮਨ ਸੰਸਾਰ ਦੇ ਵਿੱਚ ਰਹਿ ਕੇ ਮੈਲਾ ਹੋ ਚੁੱਕਾ, ਤੇ ਕਿਸੇ ਵਿਰਲੇ ਨੇ ਗੁਰੂ ਦੇ ਮਾਰਗ ਤੇ ਤੁਰ ਕੇ ਮਨ ਦੀ ਪਵਿੱਤਰਤਾ ਹਾਸਲ ਕਰਕੇ ਅੰਮ੍ਰਿਤ ਦੀ ਦਾਤ ਪੀਤੀ ਹੈ।
ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ, ਗੁਰ ਪਹਿ ਮੋਲ ਕਰਾਇਆ।
ਜਿਹਨੇ ਗੁਰੂ ਕੇ ਸ਼ਬਦ ਦੀ ਮਧਾਣੀ ਨਾਲ ਇਸ ਜੀਵਨ ਨੂੰ ਮਥਿਆ, ਰਿੜਕਿਆ, ਇਹਦੇ ਵਿੱਚੋਂ ਅੰਮ੍ਰਿਤ ਕੱਢ ਕੇ ਪੀ ਲਿਆ, ਤੇ ਕਹਿਣ ਲੱਗੇ ਉਸ ਗੁਰਮੁਖ ਨੇ ਗੁਰੂ ਨੂੰ ਆਪਣਾ ਸਿਰ ਸੌਂਪਿਆ ਤੇ ਆਪਣਾ ਮੁੱਲ ਤਾਰਿਆ। ਇਹ ਦਾਤ ਤਾਂ ਮਿਲੀ, ਫੀਸ ਤਾਰੀ ਹੈ ਉਸ ਸਿੱਖ ਨੇ।
ਆਪਣੜਾ ਪ੍ਰਭ ਸਹਿਜ ਪਛਾਤਾ ਜਾਂ ਮਨ ਸੱਚਾ ਲਾਇਆ।
ਜਦੋਂ ਸੱਚੇ ਵਾਹਿਗੁਰੂ ਨੇ ਉਹਦੇ ਤੇ ਕਿਰਪਾ ਕੀਤੀ ਤਾਂ ਉਹਨੇ ਆਪਣੇ ਮਨ ਨੂੰ ਪਹਿਚਾਣ ਲਿਆ, ਆਪਣੇ ਮਨ ਨੂੰ ਆਪ ਵੇਖਿਆ, ਮਨ ਦੀ ਸ਼ੁੱਧਤਾ ਪ੍ਰਾਪਤ ਕੀਤੀ ਹੈ।
ਇਸ ਨਾਲ ਗੁਣ ਗਾਵਾ ਜੇ ਤਿਸ ਭਾਵਾ, ਕਿਉਂ ਮਿਲੈ ਹੋਏ ਪਰਾਇਆ।
ਕਹਿਣ ਲੱਗੇ ਸਤਿਗੁਰੂ ਉਸ ਗੁਰਮੁਖ ਨੂੰ ਉਪਦੇਸ਼ ਦਿੰਦੇ ਨੇ, ਕਹਿਣ ਲੱਗੇ ਤਿਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ, ਉਹਦੇ ਜੇ ਗੁਣ ਗਾਈਏ ਆਪਾਂ ਤੇ ਉਹ ਗੁਣ ਗਾਏ ਉਹਨੂੰ ਚੰਗੇ ਵੀ ਲੱਗਣ ਤੇ ਉਹਦੇ ਨਾਲ ਪਰਾਇਆਪਣ ਖਤਮ ਕਰ ਦਈਏ, ਓਪਰਾਪਣ ਖਤਮ ਕਰ ਦਈਏ।
ਸਾਹਿਬ ਸੋ ਸਾਲਾਹੀ ਹੈ ਜਿਨ ਜਗਤ ਉਪਾਇਆ।
ਹੇ ਭਾਈ, ਜੇ ਵੀ ਤੂੰ ਵੀ ਆਪਣੇ ਮਨ ਨੂੰ ਉਸ ਉੱਚੇ ਰੰਗ ਦੇ ਵਿੱਚ ਰੰਗਣਾ ਹੈ ਤੇ ਉਸ ਸਾਹਿਬ ਦੀ ਸਲਾਹਤਾ ਕਰਨੀ ਚਾਹੀਦੀ ਹੈ, ਉਹਦਾ ਸਿਮਰਨ ਕਰਨਾ ਚਾਹੀਦਾ ਹੈ ਜਿਹਨੇ ਇਹ ਸਾਰਾ ਜਗਤ ਪੈਦਾ ਕੀਤਾ ਹੈ।
ਆਏ ਗਿਆ ਕੀ ਨਾ ਆਇਓ, ਕਿਉਂ ਆਵੇ ਜਾਤਾ।
ਆਏ ਗਿਆ ਜਿਹੜਾ ਗੁਰਮੁਖ ਉਹਦੀ ਸ਼ਰਨ ਵਿੱਚ ਆ ਗਿਆ ਹੈ, ਕੀ ਨਾ ਆਇਓ, ਉਹਦੀ ਸ਼ਰਨ ਵਿੱਚ ਦੁਨੀਆਂ ਦਾ ਕਿਹੜਾ ਸੁੱਖ ਨਹੀਂ ਆਇਆ। ਆਏ ਗਇਓ ਜਿਹੜਾ ਗੁਰਮੁਖ ਆਏ ਗਿਆ ਗੁਰੂ ਦੀ ਸ਼ਰਨ ਵਿੱਚ ਆ ਗਿਆ, ਕੀ ਨਾ ਆਇਓ, ਕਿਹੜਾ ਸੁੱਖ ਨਹੀਂ ਉਹਦੇ ਘਰ ਵਿੱਚ ਆਇਆ। ਕਿਉਂ ਆਵੇ ਜਾਤਾ, ਉਹਦਾ ਮਨ ਫਿਰ ਡੋਲਦਾ ਨਹੀਂ, ਆਉਂਦਾ ਜਾਂਦਾ ਨਹੀਂ ਹੈ।
ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ।
ਉਹਦਾ ਮਨ ਆਪਣੇ ਪਿਆਰੇ ਵਾਹਿਗੁਰੂ ਦੇ ਪ੍ਰਤੀ ਮੰਨ ਗਿਆ, ਭਾਵ ਵਿਸ਼ਵਾਸ ਵਿੱਚ ਆ ਗਿਆ ਤੇ ਉਹਦਾ ਮਨ ਉਹਦੇ ਪ੍ਰੇਮ ਵਿੱਚ ਰੰਗਿਆ ਗਿਆ ਹੈ।
ਸਾਹਿਬ ਰੰਗ ਰਾਤਾ ਸੱਚ ਕੀ ਪਾਤਾ, ਜਿਨ ਬਿੰਬ ਕਾ ਕੋਟ ਉਸਾਰਿਆ।
ਉਹ ਗੁਰਮੁਖ ਸਾਹਿਬ ਦੇ ਰੰਗ ਵਿੱਚ ਰੰਗਿਆ ਗਿਆ ਤੇ ਉਹਦੀ ਹਰ ਇੱਕ ਗੱਲ ਸੱਚ ਦੇ ਨਾਲ ਭਰਪੂਰ ਹੁੰਦੀ। ਸੱਚ ਕੀ ਬਾਤਾਂ, ਤੇ ਉਹਨੂੰ ਪਤਾ ਲੱਗ ਜਾਂਦਾ ਹੈ ਉਸ ਵਾਹਿਗੁਰੂ ਨੇ ਸਾਡੇ ਤੇ ਉਪਕਾਰ ਕੀਤਾ ਹੈ। ਆ ਸੱਚ ਕਮਾਉਣ ਵਾਸਤੇ ਬਿੰਬਕਾ ਜਿਹੜਾ ਉਸਾਰਿਆ, ਸਰੀਰ ਉਸਾਰਿਆ ਇੱਕ ਛੋਟੇ ਜਿਹੇ ਪਾਣੀ ਦੇ ਤੁਪਕੇ ਤੋਂ, ਇੰਨਾ ਕੀਮਤੀ ਸਰੀਰ ਬਣਾਇਆ ਹੈ।
ਪੰਚ ਭੂ ਨਾਏ ਕੋ ਆਪ ਸਿਰੰਦਾ, ਜਿਨ ਸੱਚ ਕਾ ਪਿੰਡ ਸਵਾਰਿਆ।
ਉਹ ਵਾਹਿਗੁਰੂ ਜਿਹਨੇ ਇਹ ਕਿਲਾ ਉਸਾਰਿਆ ਸਰੀਰ ਰੂਪੀ, ਉਹਨੇ ਪੰਜ ਭੂਤ ਦੇ ਨਾਇਕ, ਪੰਜ ਤੱਤਾਂ ਦਾ ਜਿਹੜਾ ਮਾਲਕ ਹੈ, ਪੰਜ ਤੱਤਾਂ ਤੋਂ ਜਿਹਨੇ ਸਰੀਰ ਬਣਾਇਆ, ਉਹ ਆਪ ਇਹਦਾ ਸਿਰਜਣਹਾਰ ਹੈ। ਜਿਹਨੇ ਇਸ ਸਰੀਰ ਦੀ ਸਿਰਜਣਾ ਕੀਤੀ ਹੈ ਪਿੰਡ ਦੀ, ਕਾਹਦੇ ਵਾਸਤੇ? ਸੱਚ ਦਾ ਸਿਰਜਣ ਕਰਨ ਵਾਸਤੇ, ਸੱਚ ਕਮਾਉਣ ਵਾਸਤੇ।
ਹਮ ਅਵਗਣੇ ਆਰੇ ਤੂੰ ਸੁਣ ਪਿਆਰੇ, ਤੁਧ ਭਾਵੈ ਸੱਚ ਸੋਈ।
ਜੇ ਕੋਈ ਇਸ ਤਰ੍ਹਾਂ ਅਰਦਾਸ ਕਰੇ, ਹੇ ਵਾਹਿਗੁਰੂ ਅਸੀਂ ਅਵਗਣਾ ਨਾਲ ਭਰੇ ਹੋਏ ਹਾਂ, ਹੇ ਪਿਆਰੇ ਤੂੰ ਮੇਰੀ ਅਰਦਾਸ ਸੁਣ, ਤੁਧ ਭਾਵੈ, ਜੇ ਤੈਨੂੰ ਭਾ ਜਾਏ, ਚੰਗਾ ਲੱਗੇ, ਤੇ ਮੇਰਾ ਵੀ ਜੀਵਨ ਸੱਚ ਦੇ ਨਾਲ ਭਰਪੂਰ ਹੋ ਜਾਵੇ।
ਆਵਣ ਜਾਣਾ ਨਾਥੀਐ ਸਾਚੀ ਮਤ ਹੋਈ।
ਜਿਸ ਗੁਰਮੁਖ ਦੀ ਮਤ ਸੱਚ ਨਾਲ ਭਰਪੂਰ ਹੋ ਜਾਂਦੀ, ਉਹਦਾ ਮਨ ਡੁੱਲਣਾ ਖਤਮ ਹੋ ਜਾਂਦਾ ਤੇ ਉਹਦਾ ਆਵਾਗਮਨ ਮਿਟ ਜਾਂਦਾ ਹੈ।
ਅੰਜਨ ਤੈਸਾ ਅੰਜੀਐ ਜੈਸਾ ਪਿਰ ਭਾਵੈ।
ਇੱਥੇ ਅੰਜਨ ਦਾ ਅਰਥ ਹੈ ਸੁਰਮਾ, ਇਸ਼ਾਰਾ ਕੀਤਾ, ਕਹਿੰਦੇ ਸ਼ਿੰਗਾਰ ਉਹ ਹੀ ਚੰਗਾ ਜਿਹੜਾ ਪਤੀ ਨੂੰ ਚੰਗਾ ਲੱਗੇ, ਭਾਵ ਧਾਰਮਿਕ ਕਰਮ ਉਹ ਹੀ ਚੰਗੇ ਨੇ ਜਿਹੜੇ ਗੁਰੂ ਨੂੰ ਚੰਗੇ ਲੱਗਦੇ ਹਨ, ਉਹੀ ਸੁਰਮਾ ਚੰਗਾ ਹੈ।
ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ।
ਪਰ ਇਹ ਵੀ ਜਾਣਕਾਰੀ, ਇਹ ਵੀ ਗਿਆਨ ਗੁਰੂ ਆਪ ਕਿਰਪਾ ਕਰੇ, ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਤੇ ਇਸ ਤਰ੍ਹਾਂ ਮਨ ਜਿਹੜਾ ਸਮਝ ਜਾਂਦਾ ਤੇ ਉਹਨੂੰ ਸੋਝੀ ਆ ਜਾਂਦੀ ਜੇ ਆਪ ਹੀ ਗੁਰੂ ਜਣਾਉਂਦਾ ਹੈ।
ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁਆ ਲੇਵਾਏ।
ਜਿਸ ਸਿੱਖ ਦੇ ਉੱਤੇ ਗੁਰੂ ਸੂਰਮਾ ਆ ਕੇ ਖਲੋ ਗਿਆ, ਉਹ ਆਪ ਹੀ ਸਿੱਖ ਨੂੰ ਗਿਆਨ ਦਿੰਦਾ, ਆਪ ਹੀ ਆਪਣੇ ਮਾਰਗ ਵੱਲ ਖਿੱਚਦਾ ਤੇ ਆਪ ਹੀ ਉਹਦੇ ਮਨ ਨੂੰ ਖੋਹ ਲੈਂਦਾ ਹੈ।
ਕਰਮ ਸੁਕਰਮ ਕਰਾਏ ਆਪੇ, ਕੀਮਤ ਕੌਣ ਅਪੇਵਾਏ।
ਉਸ ਗੁਰਮੁਖ ਦੇ ਵਿੱਚ ਮਾਨੋ ਗੁਰੂ ਆਪ ਵਰਤਣ ਲੱਗ ਪੈਂਦਾ, ਉਹਦੇ ਜੀਵਨ ਨੂੰ ਕੰਟਰੋਲ ਕਰ ਲੈਂਦਾ, ਉਹਦੇ ਕੋਲੋਂ ਸੋਹਣੇ ਕਰਮ ਆਪ ਹੀ ਕਰਾਉਂਦਾ, ਜਾਂ ਉਹ ਗੁਰਮੁਖ ਸੋਹਣੇ ਕਰਮ ਕਰਦਾ ਤੇ ਉਹਨੂੰ ਇੰਝ ਲੱਗਦਾ ਗੁਰੂ ਮੇਰੇ ਤੋਂ ਕਰਾ ਰਿਹਾ, ਤੇ ਉਸ ਅਵਸਥਾ ਦੀ ਕੀਮਤ ਕਿਸੇ ਤੋਂ ਨਹੀਂ ਪੈ ਸਕਦੀ। ਉਹ ਗੁਰੂ ਦੇ ਚਰਨਾਂ ਦੇ ਵਿੱਚ ਲੀਨ ਹੋ ਜਾਂਦਾ ਹੈ, ਅਭੇਵ ਹੋ ਜਾਂਦਾ ਹੈ।
ਤੰਤ ਮੰਤ ਪਾਖੰਡ ਨਾ ਜਾਣਾ, ਰਾਮ ਹਿਰਦੈ ਮਨ ਮਾਨਿਆ।
ਤੇ ਜੇ ਫਿਰ ਉਹਨੂੰ ਕੋਈ ਤੰਤਰ ਸ਼ਾਸਤਰ ਜਾਂ ਮੰਤਰ ਆਦਿਕ ਦੇ ਜਿਹੜੇ ਗ੍ਰੰਥ ਭਰੇ ਹੋਏ ਨੇ ਪਾਖੰਡ ਨਾਲ ਬਹੁਤ ਸਾਰੇ, ਉਹਨਾਂ ਬਾਰੇ ਕਵੇ ਵੀ ਤੂੰ ਉਹ ਨਹੀਂ ਸੁਣੇ, ਉਹ ਕਹਿੰਦਾ ਮੈਂ ਇਹਨਾਂ ਤੰਤਰਾਂ ਨੂੰ ਮੰਤਰਾਂ ਨੂੰ ਕੁਝ ਵੀ ਨਹੀਂ ਜਾਣਦਾ, ਮਨ ਦੇ ਵਿੱਚ ਰੱਬ ਦੀ ਯਾਦ ਟਿਕੀ ਹੋਈ ਹੈ ਤੇ ਮਨ ਟਿਕਿਆ ਹੋਇਆ ਹੈ।
ਅੰਜਨ ਨਾਮ ਤਿਸੈ ਤੇ ਸੂਝੈ, ਗੁਰ ਸਭ ਦੀ ਸੱਚ ਜਾਣਿਆ।
ਉਸ ਨਾਮ ਦੀ ਦਾਤ ਵਿੱਚੋਂ ਹੀ ਗਿਆਨ ਰੂਪੀ ਸੁਰਮਾ ਮਿਲਿਆ ਉਸ ਗੁਰਮੁਖ ਨੂੰ, ਨਾਮ ਰੂਪੀ ਅੰਜਨ ਦੀ ਪ੍ਰਾਪਤੀ ਹੋਈ, ਉਹਦੇ ਵਿੱਚੋਂ ਸਾਰੀ ਸੋਝੀ ਪ੍ਰਾਪਤ ਹੋਈ। ਗੁਰੂ ਕੇ ਸ਼ਬਦ ਦੇ ਰਾਹੀਂ ਹੀ ਉਸ ਗੁਰਮੁਖ ਨੇ ਇਸ ਮਹਾਂ ਗਿਆਨ ਨੂੰ ਜਾਣਿਆ ਹੈ।
ਸਾਜਨ ਹੋਵਨ ਆਪਣੇ ਕਿਉਂ ਪਰ ਘਰ ਜਾਹੀ।
ਇਹ ਫਿਰ ਉਸ ਗੁਰਮੁਖ ਨੂੰ ਹੋਰ ਗੁਰੂ ਸਾਹਿਬ ਉਪਦੇਸ਼ ਦੇ ਰਹੇ ਨੇ, ਯਾਨੀ ਕਿ ਸਾਨੂੰ ਦੱਸ ਰਹੇ ਨੇ, ਇਉਂ ਕਹਿ ਲਈਏ ਕਿ ਹੇ ਭਾਈ, ਜੇ ਆਪਣਾ ਗੁਰੂ ਆਪਣੇ ਕੋਲ ਹੋਵੇ ਤੇ ਦੂਜੇ ਦੇ ਘਰ ਨਹੀਂ ਜਾਈਦਾ, ਜਿਸ ਗੁਰੂ ਨੂੰ ਮੱਥਾ ਟੇਕੀਏ ਉਹਦੇ ਤੋਂ ਹੀ ਮੰਗੀਦਾ, ਉਹਦੇ ਉੱਤੇ ਭਰੋਸਾ ਕਰੀਦਾ ਹੈ।
ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ।
ਜਿਹੜੇ ਸੱਜਣ ਗੁਰਮੁਖ ਆਪਣੇ ਗੁਰੂ ਦੇ ਪਿਆਰ ਵਿੱਚ ਰੰਗੇ ਜਾਂਦੇ ਨੇ, ਉਹਦੇ ਭਰੋਸੇ ਤੇ ਜਿਉਂਦੇ ਨੇ, ਆਪਣੇ ਜੀਵਨ ਦੀ ਹਰ ਇੱਕ ਲੋੜ ਆਪਣੇ ਗੁਰੂ ਤੋਂ ਹੀ ਕੇਵਲ ਮੰਗਦੇ ਹਨ।
ਮਨ ਮਾਹੇ ਸਾਜਨ ਕਰਹੇ ਰਲੀਆ, ਕਰਮ ਧਰਮ ਸਵਾਇਆ।
ਕਹਿਣ ਲੱਗੇ ਐਸੇ ਗੁਰਮੁਖਾਂ ਦੇ ਹਰ ਇੱਕ ਕਰਮ ਦੇ ਵਿੱਚ ਵਾਹਿਗੁਰੂ ਆਪ ਹੀ ਕੌਤਕ ਕਰਦਾ ਉਹਨਾਂ ਦੇ ਕੰਮ ਦੇ ਵਿੱਚ, ਹੋਰ ਕਿਤੇ ਉਹ ਨਹੀਂ ਉਹ ਮੰਗਦੇ। ਦੁਬਧਾ ਵਿੱਚ ਪੈ ਕੇ ਕਿ ਮੱਥਾ ਇੱਕ ਇੱਥੇ ਟੇਕੀ ਜਾਣਾ ਅਤੇ ਆਪਣੇ ਖੇਤ ਦੀ ਕਿਸੇ ਕੋਣੀ ਚੁੱਲ੍ਹ ਜੀ ਬਣਾ ਲਈ, ਚਾਰ ਇੱਟਾਂ ਲਾ ਲਈਆਂ, ਇੱਕ ਦਿਨ ਉੱਥੇ ਦੀਵਾ ਲਾ ਆਏ, ਇੱਕ ਦਿਨ ਹੋਰ ਕਿਤੇ ਲਾ ਦਿੱਤਾ, ਫਿਰ ਗੁਰਦੁਆਰੇ ਵੀ ਆ ਗਏ। ਇਹ ਹਾਲਾਤ ਬਣੀ ਹੋਈ ਸਾਡੇ ਪੰਜਾਬ ਦੀ ਅੱਜ। ਮਹਾਰਾਜ ਕਹਿੰਦੇ ਉਹ ਤੇਰਾ ਗੁਰੂ ਇੰਨਾ ਵੱਡਾ ਹੈ ਅਤੇ ਜਿਹਦੇ ਨਾਲ ਮਿੱਤਰਤਾ ਹੋਵੇ, ਜੇ ਆਪਾਂ ਉਹਨੂੰ ਛੱਡ ਕੇ ਕਿਸੇ ਦੂਜੇ ਨੂੰ ਕੋਈ ਕੰਮ ਕਹਿ ਦਈਏ ਨਾ, ਬਾਅਦ ਵਿੱਚ ਉਹਨੂੰ ਪਤਾ ਲੱਗੇ ਤਾਂ ਨਾਰਾਜ਼ ਹੁੰਦਾ। ਉਹ ਕਹਿੰਦਾ ਦੋਸਤੀ ਮੇਰੇ ਨਾਲ ਪਾਈ ਫਿਰਨਾ, ਦੋਸਤੀ ਮੇਰੇ ਨਾਲ ਰੱਖਣ, ਮੱਥਾ ਮੈਨੂੰ ਟੇਕੀ ਜਾਂਦਾ, ਆਨੰਦ ਕਾਰਜ ਤੇ ਮੇਰੇ ਦੁਆਲੇ ਘੁੰਮ ਕੇ ਤੂੰ ਕਰਾਇਆ ਹੈ ਅਤੇ ਭੋਗ ਵੀ ਮੇਰਾ ਤੇਰਾ ਮੇਰੇ ਕੋਲ ਹੀ ਪੈਣਾ ਹੈ, ਅਤੇ ਆ ਵਿੱਚ ਵਿੱਚ ਜਦੋਂ ਹੋਰ ਕਿਸੇ ਪਾਸੇ ਤੁਰ ਜਾਂਦਾ ਇਹ ਕੀ ਗੱਲ ਹੈ। ਉਹਨੂੰ ਮਹਾਰਾਜ ਇੱਥੇ ਕਹਿ ਰਹੇ ਨੇ ਜਦੋਂ ਆਪਣਾ ਸੱਜਣ ਹੈ ਉਹ ਫਿਰ ਜਿਹੜੇ ਗੁਰਮੁਖ ਨੂੰ ਮਨ ਸੌਂਪ ਦਿੰਦੇ ਉਹਨਾਂ ਦੇ ਜੀਵਨ ਵਿੱਚ ਕੌਤਕ ਕਰਦਾ ਹੈ।
ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਏਆ।
ਐਸੇ ਗੁਰਮੁਖਾਂ ਨੂੰ ਤੀਰਥਾਂ ਤੇ ਜਾਣ ਦੀ ਕੋਈ ਲੋੜ ਨਹੀਂ ਤੇ ਹੋਰ ਵਿਖਾਵੇ ਦੇ ਪੂਜਾ ਤੇ ਪੁੰਨ ਕਰਨ ਦੀ ਲੋੜ ਨਹੀਂ, ਕਿਉਂਕਿ ਨਾਮ ਹੀ ਉਹਨਾਂ ਦੇ ਕਾਰਜ ਸਵਾਰਦਾ ਹੈ।
ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਏਆ।
ਉਹ ਆਪ ਹੀ ਆਪਣੇ ਗੁਰਮੁਖ ਨੂੰ ਅੰਦਰੋਂ ਸਾਜਦਾ, ਆਪ ਹੀ ਵੇਖਦਾ ਤੇ ਆਪ ਹੀ ਉਸ ਗੁਰਮੁਖ ਦੇ ਅੰਦਰ ਐਸੀ ਅਵਸਥਾ ਬਣ ਜਾਂਦੀ ਏ ਕਿ ਗੁਰੂ ਦਾ ਹੁਕਮ ਉਹਨੂੰ ਚੰਗਾ ਲੱਗਦਾ ਹੈ।
ਸਾਜਨ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ।
ਐਸੇ ਸੱਜਣ ਗੁਰੂ ਦੇ ਪਿਆਰ ਵਿੱਚ ਰੰਗੇ ਗਏ ਨੇ, ਉਹਨਾਂ ਨੇ ਆਪਣੇ ਜੀਵਨ ਨੂੰ ਪਿਆਰ ਦੇ ਰੰਗ ਵਿੱਚ ਰੰਗ ਲਿਆ ਹੈ।
ਅੰਧਾ ਆਗੂ ਜੇ ਥੀਆ ਕਿਉਂ ਪਾਦਰ ਜਾਣੈ।
ਮਹਾਰਾਜ ਕਹਿੰਦੇ ਆਪਣੇ ਪੂਰੇ ਗੁਰੂ ਨੂੰ ਛੱਡ ਕੇ ਗੁਰੂ ਕੇ ਸਿੱਖਾ, ਤੂੰ ਜੇ ਕਿਸੇ ਅੰਨੇ ਕੱਚੇ ਗੁਰੂ ਦੇ ਪਿੱਛੇ ਤੁਰ ਵੀ ਗਿਆ ਤੇ ਉਹ ਤੈਨੂੰ ਪੱਧਰਾ ਰਾਹ ਨਹੀਂ ਦੱਸੇਗਾ, ਉਹਨੇ ਤੈਨੂੰ ਭਰਮਾਂ ਵਿੱਚ ਮਹਿਮਾ ਵਹਿਮਾਂ ਵਿੱਚ ਦੁਬਧਾ ਵਿੱਚ ਫਸਾ ਦੇਣਾ ਹੈ।
ਆਪ ਮੁਸੈ ਮਤ ਹੋਛੀਐ ਕਿਉਂ ਰਾਹ ਪਛਾਣੈ।
ਜਿਹੜਾ ਆਪ ਹੀ ਠੱਗਿਆ ਪਿਆ ਹੈ, ਜਿਹੜਾ ਆਪ ਹੀ ਫਸਿਆ ਪਿਆ ਦੁਬਧਾ ਦੇ ਵਿੱਚ, ਉਹ ਤੇਰੀ ਦੁਬਧਾ ਕਿੱਥੋਂ ਦੂਰ ਕਰੇਗਾ ਜੋ ਆਪ ਹੀ ਸੰਸਾਰ ਵਿੱਚ ਫਸਿਆ ਹੋਇਆ ਹੈ।
ਦੋ ਰਾਹੇ ਜਾਵੇ ਮਹਿਲ ਪਾਵੇ ਅੰਧ ਕੀ ਮਤ ਅੰਧਲੀ।
ਸੱਚੇ ਪਾਤਸ਼ਾਹ ਕਹਿੰਦੇ ਜਿਹਦੀ ਮਤ ਅੰਨੀ ਹੈ, ਜਿਹਦੀਆਂ ਅੱਖਾਂ ਨੇ, ਉਹ ਸਿੱਧੇ ਰਾਹ ਤੇ ਕਿਵੇਂ ਤੁਰੇਗਾ। ਜਿਸ ਗੁਰੂ ਕੋਲ ਅਜੇ ਗਿਆਨ ਦੀਆਂ ਅੱਖਾਂ ਨਹੀਂ ਆਈਆਂ, ਉਸ ਕੱਚੇ ਗੁਰੂ ਦੇ ਪਿੱਛੇ ਤੂੰ ਕੀ ਪ੍ਰਾਪਤ ਕਰੇਗਾ। ਉਹਦੀ ਮਤ ਅੰਨੀ ਹੈ, ਉਹਦੇ ਰਸਤੇ ਤੇ ਉਹਦੀਆਂ ਸਿੱਖਿਆਵਾਂ ਵੀ ਜਿਹੜੀਆਂ ਨੇ ਤੈਨੂੰ ਤਬਾਹ ਕਰਨ ਵਾਲੀਆਂ ਹਨ।
ਬਿਨ ਨਾਮ ਹਰ ਕੇ ਕਛ ਨਾ ਸੂਝੈ ਅੰਧ ਬੂਢਾ ਧੰਦਲੀ।
ਕਿਉਂਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਵੀ ਗਿਆਨ ਐਸਾ ਨਹੀਂ ਜੋ ਪਾਰ ਉਤਾਰ ਦਿੰਦਾ ਹੈ। ਅੰਨੇ ਮਨੁੱਖ ਦੀ ਜਿਹੜੀ ਮਤ ਹੈ ਉਹ ਸੰਸਾਰ ਦੇ ਧੰਦਿਆਂ ਵਿੱਚ ਹੀ ਫਸ ਜਾਂਦੀ ਹੈ।
ਦਿਨ ਰਾਤ ਚਾਨਣ ਚਾਓ ਉਪਜੈ ਸ਼ਬਦ ਗੁਰ ਕਾ ਮਨ ਵਸੈ।
ਪਰ ਜਿਸ ਗੁਰਮੁਖ ਦੇ ਮਨ ਵਿੱਚ ਗੁਰੂ ਕਾ ਸ਼ਬਦ ਟਿਕ ਜਾਏ ਉਹਦੇ ਮਨ ਨੂੰ ਦਿਨ ਰਾਤ ਸੂਰਜ ਚੜ ਗਿਆ, ਪ੍ਰਕਾਸ਼ ਹੋ ਗਿਆ। ਗੁਰੂ ਕਾ ਸ਼ਬਦ ਸਦਾ ਹੀ ਉਹਦੇ ਅੰਦਰ ਗੁਰਬਾਣੀ ਦਾ ਜਾਪ ਜਿਹੜਾ ਹੈ ਇੱਕ ਚਾਨਣ ਪੈਦਾ ਕਰਦਾ ਰਹਿੰਦਾ ਹੈ।
ਕਰ ਜੋੜ ਗੁਰ ਪਹਿ ਕਰ ਬੇਨੰਤੀ ਰਾਹ ਪਾਦਰ ਗੁਰ ਦੱਸੈ।
ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਹੇ ਭਾਈ ਗੁਰੂ ਕੇ ਸਿੱਖਾ, ਆਪਣੇ ਗੁਰੂ ਅੱਗੇ ਅਰਦਾਸ ਕਰ ਕਿ ਤੂੰ ਹੀ ਮੇਰਾ ਆਗੂ ਸਿੱਖਿਆ ਦੇਣ ਵਾਲਾ ਹੈ ਤੇ ਮੈਨੂੰ ਜੀਵਨ ਦਾ ਸਿੱਧਾ ਰਸਤਾ ਦੱਸਣਾ ਕਰੋ ਜੀ।
ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ।
ਹੁਣ ਜਦੋਂ ਇੱਥੇ ਪਤਾ ਲੱਗੇਗਾ ਵੀ ਤੂੰ ਤੇ ਪਰਦੇਸੀ ਹੈ, ਤੇਰਾ ਦੇਸ਼ ਕੋਈ ਹੋਰ ਹੈ, ਦੇਸ਼ ਤੇਰਾ ਅਸਲੀ ਹੋਰ ਹੈ, ਇਹ ਤਾਂ ਕੁਝ ਸਮੇਂ ਲਈ ਤੂੰ ਉਤਰਿਆ ਸੀ ਇੱਥੇ, ਪੱਕੀ ਮੋਹਰ ਲਾ ਕੇ ਬੈਠ ਗਿਆ। ਗੁਰੂ ਨੇ ਦੱਸਿਆ ਭਾਈ ਤੇਰਾ ਦੇਸ਼ ਇਹ ਨਹੀਂ ਹੈ, ਤੂੰ ਪਰਦੇਸੀ ਹੈ, ਸਾਰਾ ਦੇਸ਼ ਪਰਾਇਆ ਹੈ।
ਇਸ ਪਹਿ ਖੋਲੋ ਗੰਠੜੀ ਦੁਖੀ ਪਰ ਆਇਆ।
ਇਸ ਸੰਸਾਰ ਵਿੱਚ ਆਪਣੇ ਦੁੱਖ ਦੀ ਗੰਢ ਕਿਹਦੇ ਅੱਗੇ ਖੋਲਾਂ, ਕਿਉਂਕਿ ਸਾਰੇ ਪਹਿਲਾਂ ਹੀ ਦੁਖੀ ਨੇ। ਬਸ ਇੰਨਾ ਕੋਈ ਫਰਕ ਹੈ, ਜਿਹਨੂੰ ਨਾ ਚੁੱਕ ਕੇ ਵੇਖੋ ਬਾਹਰੋਂ ਹੱਸਦਾ ਨਜ਼ਰ ਆਉਂਦਾ ਹੈ, ਅਤੇ ਜੇ ਥੋੜ੍ਹੀ ਜਿਹੀ ਤਹਿ ਵਿੱਚ ਚਲੇ ਜਾਓ ਤਾਂ ਉੱਥੇ ਸਾਰਾ ਬਰਾਬਰ ਹੀ ਹੈ। ਕੰਮ ਘਬਰਾਉਣਾ ਨਹੀਂ ਚਾਹੀਦਾ, ਕੰਮ ਬਰਾਬਰ ਹੀ ਹੈ ਤਕਰੀਬਨ ਸਾਰਾ ਹੀ, ਥੋੜ੍ਹਾ ਥੋੜ੍ਹਾ 19-21 ਦਾ ਫਰਕ ਹੋਵੇਗਾ। ਇਸ ਕਰਕੇ ਮਹਾਰਾਜ ਕਹਿੰਦੇ ਕਿਹਦੇ ਕੋਲ ਦੁੱਖ ਦੱਸਾਂ ਗੁਰੂ ਤੋਂ ਬਿਨਾਂ, ਕਿਉਂਕਿ ਜਿਹੜਾ ਦੁੱਖ ਦਾ ਇਲਾਜ ਉਹ ਆਪਾਂ ਸ਼ੁਰੂ ਵਿੱਚ ਕਿਹਾ ਸੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਇਸ ਕਰਕੇ ਹੋਰ ਕਿਤੇ ਦੁੱਖ ਦਾ ਇਲਾਜ ਨਹੀਂ ਹੈ।
ਦੁਖੀ ਭਰਿਆਇਆ ਜਗਤ ਸਵਾਇਆ ਕੌਣ ਜਾਣੈ ਬਿਧ ਮੇਰੀਆ।
ਮਹਾਰਾਜ ਕਹਿੰਦੇ ਉਹ ਗੁਰਮੁਖ ਕਹਿੰਦਾ ਵੀ ਮੇਰੀ ਅਵਸਥਾ ਨੂੰ ਕੌਣ ਜਾਣੇ, ਸਾਰਾ ਸੰਸਾਰ ਦੁੱਖਾਂ ਵਿੱਚ ਭਰਿਆ, ਨਾਮ ਤੋਂ ਟੁੱਟ ਕੇ ਸਾਰਾ ਹੀ ਜਗਤ ਦੁੱਖਾਂ ਵਿੱਚ ਫਸਿਆ ਹੈ।
ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੈ ਫੇਰੀਆ।
ਮਨ ਦੇ ਪਿੱਛੇ ਤੁਰਨ ਕਰਕੇ ਆਉਣ ਜਾਣ ਵੀ ਜਿਹੜਾ ਡਰਾਵਣਾ ਬਣ ਗਿਆ, ਬੜਾ ਭੈਦਾਇਕ ਹੈ ਤੇ ਫੇਰਿਆਂ ਦਾ ਕੋਈ ਅੰਤ ਨਹੀਂ ਪੈਂਦਾ, ਭਾਵ ਮਨ ਭਟਕਦਾ ਰਹਿੰਦਾ ਹੈ।
ਨਾਮ ਵਿਹੂਣੇ ਊਣੇ ਝੂਣੇ ਨਾ ਗੁਰ ਸ਼ਬਦ ਸੁਣਾਇਆ।
ਨਾਮ ਤੋਂ ਬਿਨਾਂ ਸਾਰੀ ਮਨੁੱਖ ਜਿਹੜੇ ਸਾਰੀ ਉਮਰ ਊਣੇ ਰਹਿੰਦੇ ਨੇ ਤੇ ਝੂਣੇ, ਭਾਵ ਖਾਲੀ ਰਹਿੰਦੇ, ਝੁਰਦੇ ਰਹਿੰਦੇ ਨੇ। ਜਿਨ੍ਹਾਂ ਨੇ ਆਪਣੇ ਆਪ ਨੂੰ ਯਤਨ ਕਰਕੇ ਗੁਰੂ ਕਾ ਸ਼ਬਦ ਸੁਣਾਉਣਾ ਨਹੀਂ ਕੀਤਾ।
ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ,
ਇਹ ਸਾਰਾ ਹੀ ਦੇਸ਼ ਪਰਾਇਆ ਹੈ।
ਗੁਰ ਮਹਿਲੀ ਕਰ ਆਪਣੇ ਸੋ ਭਰਪੁਰ ਲੀਣਾ।
ਪਰ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਜੀਵਨ ਰੂਪੀ ਗੁਰਮਹਿਲੀ ਆਪਣੇ ਘਰ ਦੇ ਵਿੱਚ ਆਪਣੇ ਗੁਰੂ ਨੂੰ ਬੁਲਾ ਲਿਆ, ਉਹਨਾਂ ਦਾ ਜੀਵਨ ਗੁਰੂ ਦੀ ਬਖਸ਼ਿਸ਼ ਨਾਲ ਭਰਪੁਰ ਲੀਣਾ ਭਰਿਆ ਗਿਆ, ਉਹ ਗੁਰੂ ਚਰਨਾਂ ਵਿੱਚ ਲੀਨ ਹੋਏ ਹਨ।
ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ।
ਸੇਵਕ ਦੀ ਸੇਵਾ ਉਦਣ ਪੂਰੀ ਪੈਂਦੀ ਹੈ ਜਿੱਦਣ ਉਹਦਾ ਮਨ ਗੁਰੂ ਕੀ ਬਾਣੀ ਦੇ ਵਿੱਚ ਪਤੀਜ ਗਿਆ, ਭਾਵ ਤਸੱਲੀ ਵਿੱਚ ਆ ਗਿਆ ਹੈ।
ਸ਼ਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ।
ਜਿੱਦਣ ਗੁਰੂ ਕੇ ਸ਼ਬਦ ਵਿੱਚ ਮਨ ਤਸੱਲੀ ਵਿੱਚ ਆ ਗਿਆ ਤੇ ਹਿਰਦਾ ਭਿੱਜ ਜਾਂਦਾ ਹੈ, ਇਸ ਸਰੀਰ ਰੂਪੀ ਮਹਿਲ ਦੇ ਵਿੱਚੋਂ ਹੀ ਗੁਰੂ ਕੇ ਸ਼ਬਦ ਦੇ ਮਹਿਲ ਦੀ ਪ੍ਰਾਪਤੀ ਹੁੰਦੀ ਹੈ।
ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ।
ਉਹ ਆਪ ਹੀ ਵਾਹਿਗੁਰੂ ਸਭ ਕੁਝ ਕਰਨ ਵਾਲਾ ਹੈ, ਆਪ ਹੀ ਨਿਰੰਤਰ ਦਾਨ ਦੇਣ ਵਾਲਾ ਹੈ ਤੇ ਨਿਰੰਤਰ ਬਖਸ਼ਿਸ਼ ਕਰਦਾ ਹੈ।
ਗੁਰ ਸ਼ਬਦ ਮੇਲਾ ਤਾਂ ਸੁਹਿਲਾ ਬਾਜੰਤ ਅਨਹਦ ਬੀਨਾ।
ਉਸ ਗੁਰਮੁਖ ਦੇ ਜੀਵਨ ਵਿੱਚ ਨਾਮ ਦੀ ਬੰਸਰੀ ਵੱਜਦੀ ਏ, ਨਾਮ ਦਾ ਸੰਗੀਤ ਵੱਜਦਾ ਹੈ ਜੀ।
ਗੁਰ ਮਹਿਲੀ ਘਰ ਆਪਣੇ ਸੋ ਭਰਪੁਰ ਲੀਨਾ।
ਜਿਨ੍ਹਾਂ ਨੇ ਆਪਣੇ ਮਹਿਲ ਵਿੱਚ ਗੁਰੂ ਨੂੰ ਬੁਲਾਇਆ ਉਹਨਾਂ ਦਾ ਜੀਵਨ ਸੱਚ ਨਾਲ ਭਰਪੂਰ ਹੋਇਆ ਹੈ।
ਕੀਤਾ ਕਿਆ ਸਾ ਲਾਹੀ ਹੈ ਕਰ ਵੇਖੈ ਸੋਈ।
ਮਹਾਰਾਜ ਕਹਿੰਦੇ ਨੇ ਜਿਹੜਾ ਜਗਤ ਉਹਨੇ ਬਣਾਇਆ ਉਹਦੀ ਉਸਤਤ ਵਿੱਚ ਹੀ ਸਾਰੀ ਉਮਰ ਤੂੰ ਗੁਜ਼ਾਰ ਦਿੱਤੀ, ਜਿਹੜਾ ਇਹਨੂੰ ਕਰਨ ਵਾਲਾ ਕਦੀ ਉਹਦੀ ਵਡਿਆਈ ਵਿੱਚ ਜੁੜਿਆ ਕਰ।
ਕੀ ਕੀਮਤ ਨਾ ਪਵੈ ਜੇ ਲੋਚੈ ਕੋਈ।
ਉਸ ਵਾਹਿਗੁਰੂ ਦੀ ਕੋਈ ਕੀਮਤ ਨਹੀਂ ਪਾ ਸਕਦਾ ਜੇ ਕੋਈ ਲੋਚੇ ਭਾਵ ਯਤਨ ਵੀ ਕਰੇ।
ਕੀਮਤ ਸੋ ਪਾਵੈ ਆਪ ਜਾਣਾਵੈ ਆਪ ਅਭੁੱਲ ਨਾ ਭੁੱਲੇ।
ਉਹ ਵਾਹਿਗੁਰੂ ਆਪ ਹੀ ਜਿਹਦੇ ਸਿਰ ਤੇ ਹੱਥ ਰੱਖੇ ਉਹਦੀ ਕੀਮਤ ਨੂੰ ਕੁਝ ਕੁਝ ਜਾਣ ਸਕਦਾ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਕਿ ਵਾਹਿਗੁਰੂ ਆਪ ਅਭੁੱਲ ਹੈ, ਕਦੀ ਭੁੱਲਦਾ ਨਹੀਂ।
ਜੈ ਜੈਕਾਰ ਕਰੇ ਤੁਦ ਭਾਵ ਹੈ ਗੁਰ ਕੈ ਸ਼ਬਦ ਅਮੁੱਲਾਏ।
ਉਹ ਗੁਰਮੁਖ ਫਿਰ ਗੁਰੂ ਕੇ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੀ ਜੈ ਜੈਕਾਰ ਉਸਤਤ ਕਰਦਾ ਹੈ, ਜਿਹੜਾ ਗੁਰੂ ਕਾ ਸ਼ਬਦ ਜੀਵਨ ਨੂੰ ਅਮੁੱਲ ਬਣਾ ਦਿੰਦਾ ਹੈ, ਮੁੱਲ ਤੋਂ ਪਾਰ ਲੈ ਜਾਂਦਾ ਹੈ।
ਹੀਨੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਪਾਈ।
ਇਹਨਾਂ ਗਿਆਨ ਦੇ ਕੇ ਵੀ ਮਹਾਰਾਜ ਕਹਿੰਦੇ ਮੈਂ ਹੀਣੋ, ਭਾਵ ਮੈਂ ਹੀਣ ਆ, ਮੇਰੇ ਕੋਲ ਕੁਝ ਵੀ ਨਹੀਂ। ਜਿਹੜੀ ਨਿਮਰਤਾ ਦੇ ਘਰ ਵਿੱਚ ਆ ਕੇ ਕਹਿੰਦੇ ਨੇ ਹੀਣੋ ਨੀਚ ਕਰੋ ਬੇਨੰਤੀ, ਮੈਂ ਬੇਨਤੀ ਕਰਨਾ ਹੈ ਭਾਈ ਸੱਚ ਨੂੰ ਕਦੀ ਵੀ ਨਾ ਤਿਆਗੋ।
ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ।
ਕਹਿਣ ਲੱਗੇ ਹੈ ਨਾਨਕ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਨ ਕਰ ਦੇਖਿਆ, ਜਿਹਨੇ ਇਸ ਜਗਤ ਨੂੰ ਬਣਾ ਕੇ ਆਪ ਵੇਖ ਰਿਹਾ, ਜਿਹਨੂੰ ਉਹ ਮਤ ਦੇ ਜਿਹਦੇ ਜੀਵਨ ਵਿੱਚ ਉਹ ਪ੍ਰਗਟ ਹੋਵੇ, ਉਹਨੂੰ ਹੀ ਇਹ ਸੱਚ ਦਾ ਪ੍ਰਕਾਸ਼ ਹੁੰਦਾ ਹੈ, ਸੱਚ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਸੋ ਸਤ ਸੰਗਤ ਜੀ, ਸਮੇਂ ਦੀ ਪ੍ਰਾਪਤੀ, ਸਾਰਿਆਂ ਦਾ ਧੰਨਵਾਦ। ਆਓ ਅਖੀਰ ਤੇ ਅਖੀਰਲੀਆਂ ਪੰਕਤੀਆਂ ਫਿਰ ਪੜ੍ਹਨਾ ਕਰੀਏ ਜੀ।
ਹੀਨੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਪਾਈ ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।